دوئرہ مردانہ بسمیوں سن توشن پاتے کال بوجن ہت میں بولیو سن شری انگد دیال.
واہگرو جی کا خالصہ واہگرو جی کی فتح. تن تن سدگرو شری گرو تیغ بہادر صاحب مہاراج جی دے پاون پوتر اتحاسک استھانہ وکھے جگو جگ اٹل شبد اوتار ਬਾਣੀ ਦੇ ਬੋਹੇ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਗਏ ਸ੍ਰੀ ਗੁਰੂ ਖਾਲਸਾ ਸਾਧ ਸੰਗਤ ਜੀ. ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ. ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੈ ਜੋ ਆਪਾਂ ਨਿਤਾ ਪ੍ਰਤੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਦੇ ਹਾਂ. ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੁਮੇਰ ਪਰਬਤ ਤੋਂ ਚਾਲਾ ਮਾਰਿਆ, ਸੁਮੇਰ ਪਰਬਤ ਤੋਂ ਗੁਰੂ ਪਾਤਸ਼ਾਹ ਜੀ ਸਿੱਧਾਂ ਨੂੰ ਵਿਦਾਈ ਦੇ ਕੇ ਅੱਗੇ ਕਾਤ ਪਸੁੰਡ ਵਾਲੀ ਥਾਂ ਤੇ ਪਹੁੰਚੇ ਹਨ, ਜਿਸ ਥਾਂ ਤੇ ਬਹੁਤ ਸਾਰੇ ਪੰਛੀ ਸਾਧੂ ਮਹਾਤਮਾ ਜਿਹੜੇ ਹਰੀ ਪਰਮਾਤਮਾ ਦੀ ਕਥਾ ਸੁਣਿਆ ਕਰਦੇ ਸੀ, ਉਹਨਾਂ ਵਿੱਚੋਂ ਇੱਕ ਕਾਤ ਪਸੁੰਡ ਰਿਸ਼ੀ ਜੀ ਸੀ ਜਿਨ੍ਹਾਂ ਦਾ ਸਰੂਪ ਕਾਂ ਵਾਲਾ ਸੀ, ਪਰ ਹੈ ਉਹ ਰਿਸ਼ੀ ਸੀ ਤੇ ਉਹਨਾਂ ਦਾ ਕਾਂ ਵਾਲਾ ਸਰੂਪ ਉਹ ਕਥਾ ਕਰਿਆ ਕਰਦੇ ਸੀ. ਜਦੋਂ ਪਾਤਸ਼ਾਹ ਜੀ ਦੀ ਬਾਣੀ ਸੁਣੀ ਤਾਂ ਸੁਣ ਕੇ ਬੜੇ ਹੈਰਾਨ ਹੋਏ ਤੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਸੁਣ ਕੇ ਮਰਦਾਨੇ ਨੂੰ ਪੁੱਛਣ ਲੱਗੇ, ਕਹਿੰਦੇ ਭਾਈ ਜਿਹੜੀ ਤੂੰ ਬਾਣੀ ਬੋਲ ਰਿਹਾ ਸੀ ਇਹ ਕਿਹਦੀ ਹੈ? ਤਾਂ ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਬਾਰੇ ਦੱਸਿਆ, ਤਾਂ ਇਹ ਜਿਹੜਾ ਕਾਕ ਪਸੁੰਡ ਰਿਸ਼ੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਮਲਾਂ ਵਿਖੇ ਆ ਕੇ ਨਮਸਕਾਰਾਂ ਕਰਦਾ, ਤਾਂ ਇਹਨੇ ਜਦੋਂ ਪਾਤਸ਼ਾਹ ਜੀ ਕੋਲੋਂ ਕੋਈ ਸਵਾਲ ਕੀਤੇ ਵੀ ਸਰੋਤੇ ਕਿੰਨੇ ਤਰ੍ਹਾਂ ਦੇ ਹਨ, ਮਹਾਰਾਜ ਨੇ ਪੰਜ ਪ੍ਰਕਾਰ ਦੇ ਸਰੋਤੇ ਦੱਸੇ ਤੇ ਆਖਿਆ ਵੀ ਕਾਕ ਪਸੁੰਡ ਜੀ ਤੁਸੀਂ ਸਭ ਤੋਂ ਉੱਤਮ ਸਰੋਤੇ ਹੋ ਜਿਹੜੇ ਉਸ ਅਕਾਲ ਪੁਰਖ ਦੇ ਸ਼ਬਦਾਂ ਦੇ ਅਰਥਾਂ ਨੂੰ ਸੁਣ ਕੇ ਉਹਦੇ ਵਿੱਚੋਂ ਸ਼ਬਦ ਦੇ ਅਰਥਾਂ ਦਾ ਭਾਵ ਦਾ ਆਨੰਦ ਮਾਣਦੇ ਹੋ, ਤੇ ਕਾਕ ਪਸੁੰਡ ਜੀ ਤੁਸੀਂ ਧੰਨੋ ਵੀ ਇੰਨੇ ਯੁੱਗ ਤੁਹਾਨੂੰ ਬੀਤ ਗਏ ਤੇ ਤੁਸੀਂ ਇੱਕੋ ਥਾਂ ਤੇ ਬੈਠ ਕੇ ਉਹ ਪਰਮਾਤਮਾ ਦਾ ਜਸ ਗਾ ਰਹੇ ਹੋ. ਜਦੋਂ ਇੰਨੇ ਯੁਗਾਂ ਬਾਰੇ ਗੱਲ ਸੁਣੀ ਤਾਂ ਭਾਈ ਮਰਦਾਨਾ ਜੀ ਨੇ ਪੁੱਛਿਆ, ਮਹਾਰਾਜ ਹੇ ਰਿਸ਼ੀ ਜੀ ਕਾਕ ਪਸੁੰਡ ਜੀ ਇੰਨੀ ਉਮਰ ਕਿੰਨੀ ਕੁ ਉਮਰ ਤੁਹਾਡੇ ਸਾਹਮਣੇ ਬੀਤ ਚੁੱਕੀ ਹੈ? ਤਾਂ ਕਾਕ ਪਸੁੰਡ ਨੇ ਦੱਸਿਆ ਵੀ ਕਈ ਬ੍ਰਹਮਾ ਮੇਰੇ ਸਾਹਮਣੇ ਬੀਤ ਚੁੱਕੇ ਨੇ, ਕਈ ਵਾਰ ਪੈਦਾ ਹੋਏ ਤੇ ਕਈ ਵਾਰ ਮੇਰੇ ਸਾਹਮਣੇ ਮਰ ਗਏ, ਮੈਂ ਇਸੇ ਥਾਂ ਤੇ ਤਪੱਸਿਆ ਕਰ ਰਿਹਾ ਹਾਂ, ਕਥਾ ਸੁਣਾਉਂਦਾ ਭਗਤੀ ਕਰਦਾ ਹਾਂ. ਤਾਂ ਜਦੋਂ ਪਾਤਸ਼ਾਹ ਮਹਾਰਾਜ ਜੀ ਨੂੰ ਇਹਨੇ ਆਪਣੀ ਉਮਰ ਦੱਸੀ ਤਾਂ ਭਾਈ ਮਰਦਾਨਾ ਜੀ ਸੁਣ ਕੇ ਬੜੇ ਹੈਰਾਨ ਰਹਿ ਗਏ ਤੇ ਹੁਣ ਭਾਈ ਬਾਲਾ ਜੀ ਇਹਨਾਂ ਤੋਂ ਕਾਂ ਬਣਨ ਦਾ ਵੀ ਇਹਨਾਂ ਨੂੰ ਕਾਂ ਦੀ ਜੂਨੀ ਕਿਉਂ ਮਿਲੀ, ਕਾਂ ਵਾਲਾ ਸਰੂਪ ਕਿਉਂ ਹੈ, ਇਹਦਾ ਸਵਾਲ ਪੁੱਛ ਰਹੇ ਨੇ ਤੇ ਇਹ ਕਾਕ ਪਸੁੰਡ ਆਪਣੀ ਪੁਰਾਣੀ ਜੀਵਨ ਕਥਾ ਸੁਣਾਏਗਾ. ਉਹ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਹੈ. ਗੁਰੂ ਪਾਤਸ਼ਾਹ ਜੀ ਦੇ ਕੋਲ ਕਾਕ ਪਸੁੰਡ ਸੁਮੇਰ ਪਰਬਤ ਤੋਂ ਵੀ ਉੱਚੀ ਥਾਂ ਹੈ ਜਿੱਥੇ ਇਹ ਕਾਟ ਮਸੁੰਡ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੀ ਸਾਖੀ ਆਪਣੀ ਸਾਖਿਆਤ ਗੱਲਾਂ ਦੱਸ ਰਿਹਾ ਹੈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਕਮਲਾਂ ਵਿਖੇ ਜੋ ਬਚਨ ਹੋ ਰਹੇ ਨੇ ਉਹ ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਆਪਣਾ ਧਿਆਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿਖੇ ਲਿਜਾ ਕੇ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਰਸਨਾ ਨੂੰ ਪਵਿੱਤਰ ਕਰੋ ਅਤੇ ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੁਇਰਾ ਮਰਦਾਨਾ ਬਿਸਮਿਓ ਸੁਨਤ ਦੂਸ਼ਣ ਪਾਤੇ ਕਾਲ।
ਭਾਈ ਮਰਦਾਨਾ ਜੀ ਨੇ ਜਦੋਂ ਸੁਣਿਆ ਵੀ ਕਈ ਬ੍ਰਹਮਾ ਜਿਹੜੇ ਬ੍ਰਹਮਾ ਦੀ ਹਜ਼ਾਰਾਂ ਸਾਲ ਹਜ਼ਾਰਾਂ ਯੁਗਾਂ ਦਾ ਇੱਕ ਦਿਨ ਬਣਦਾ ਤੇ ਇਹੋ ਜਿਹੇ ਹਜ਼ਾਰਾਂ ਸਾਲ ਬ੍ਰਹਮਾ ਜੀ ਦਾ ਤੇ ਇੱਕ ਆਕ ਫਸੁੰਡ ਰਿਸ਼ੀ ਜੀ ਦੇ ਸਾਹਮਣੇ ਇਹੋ ਜਿਹੇ ਹਜ਼ਾਰਾਂ ਕਰੋੜਾਂ ਹੀ ਕਈ ਬ੍ਰਹਮਾ ਬੀਤ ਚੁੱਕੇ ਹਨ। ਇੰਨੀ ਉਮਰ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ।
ਬੋਜਨ ਹਿਤ ਮੈਂ ਬੋਲਿਓ ਸੁਨ ਸ਼੍ਰੀ ਅੰਗਦ ਦਿਆਲ।
ਭਾਈ ਬਾਲਾ ਜੀ ਕਹਿੰਦੇ ਵੀ ਹੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ, ਦਇਆ ਦੇ ਸਾਗਰ, ਉਸ ਵਕਤ ਮੈਂ ਕਾਕ ਪਸੁੰਡ ਰਿਸ਼ੀ ਜੀ ਨੂੰ ਪੁੱਛਣ ਵਾਸਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਬੈਠਿਆ ਸੀ ਤੇ ਕਾਕ ਪਸੁੰਡ ਜੀ ਨੂੰ ਮੈਂ ਪੁੱਛਿਆ,
ਚੌਪਈ ਹਰ ਭਗਤਨ ਕੇ ਬਿਖੈ ਮਾਨੇ।
ਭਾਈ ਬਾਲਾ ਜੀ ਕਹਿਣ ਲੱਗੇ, ਕਹਿੰਦੇ ਵੀ ਹੇ ਕਾਕ ਪਸੁੰਡ ਜੀ, ਤੁਸੀਂ ਆਪਣੇ ਅਕਾਲ ਪੁਰਖ ਦੇ ਜਿਹੜੇ ਭਗਤ ਹਨ ਉਹਨਾਂ ਭਗਤਾਂ ਦੇ ਵਿੱਚੋਂ ਸਭ ਤੋਂ ਵੱਡੇ ਸ੍ਰੇਸ਼ਟ ਮਹਾਨ ਭਗਤ ਹੋ। ਅਕਾਲ ਪੁਰਖ ਦੀਆਂ ਗੱਲਾਂ ਬਾਤਾਂ ਕਹਾਣੀਆਂ ਇੱਥੇ ਬੈਠੇ ਹੋਏ ਜੀਵਾਂ ਨੂੰ ਸੁਣਾਇਆ ਕਰਦੇ ਹੋ।
ਮੋਹ ਨਾਸ਼ ਪਾਤਮ ਗਿਆਨੇ,
ਤੁਹਾਡੇ ਅੰਦਰ ਮੋਹ ਦਾ ਨਾਸ਼ ਹੈ, ਅੰਦਰ ਕਿਸੇ ਤਰ੍ਹਾਂ ਦਾ ਮੋਹ ਨਹੀਂ ਤੇ ਅੰਦਰ ਆਤਮਾ ਦਾ ਗਿਆਨ ਵਸਿਆ ਹੋਇਆ ਹੈ।
ਸਭ ਬਿਦ ਸਭ ਮੈਂ ਧੀਰ ਗੁਤਮ ਕੈਸੀ ਪ੍ਰਾਪਤ ਕਾਕ ਜਨਮ।
ਭਾਈ ਬਾਲਾ ਜੀ ਕਹਿੰਦੇ ਵੀ ਹੇ ਸਤਿਗੁਰੂ ਜੀ, ਉਸ ਵਕਤ ਮੈਂ ਕਾਕ ਪਸੁੰਡ ਜੀ ਨੂੰ ਕਿਹਾ, ਮਹਾਰਾਜ ਕਾਕ ਪਸੁੰਡ ਰਿਸ਼ੀ ਜੀ, ਤੁਸੀਂ ਇੰਨੇ ਭਗਤੀ ਕਰਨ ਵਾਲੇ ਹੋ, ਇੱਥੇ ਭਗਤ ਸਭ ਭਗਤਾਂ ਵਿੱਚੋਂ ਸ੍ਰੇਸ਼ਟ ਭਗਤ ਹੋ, ਸਭ ਵਿੱਚ ਬੈਠ ਕੇ ਤੁਹਾਡੇ ਅੰਦਰ ਮੋਹ ਨਹੀਂ, ਗਿਆਨ ਦਾ ਪ੍ਰਕਾਸ਼ ਹੈ, ਸਾਰੀਆਂ ਗੱਲਾਂ ਨੂੰ ਜਾਣ ਮੁਕਾਰ ਹੋ, ਪਰ ਇਹ ਦੱਸੋ ਤੁਹਾਨੂੰ ਇਹ ਕਾਕ ਵਾਲੀ ਕਾਂ ਵਾਲੀ ਜੂਨੀ ਕਿਸ ਕਰਕੇ ਮਿਲੀ? ਇੰਨੀ ਭਗਤੀ ਤੁਹਾਡੀ ਹੈ, ਦੱਸੋ ਕਾਂ ਦੀ ਜੂਨੀ ਕਿਸ ਕਰਕੇ ਮਿਲੀ ਹੈ?
ਮੁਝੇ ਮਨ ਬਿਕੈ ਸੰਦੇਹ ਮਹਾਨਾ, ਉੱਤਰ ਦੀ ਜੈ ਭੋ ਗੁਣਵਾਨਾ।
ਹੇ ਗੁਣਵਾਨ, ਹੇ ਰਿਸ਼ੀ ਜੀ, ਮੇਰੇ ਮਨ ਚ ਸ਼ੰਕਾ ਉੱਠਿਆ ਵੀ ਇੰਨੀ ਭਗਤੀ ਕਰਨ ਵਾਲੇ ਨੂੰ ਵੀ ਕਾਂ ਦੀ ਜੂਨੀ? ਮਹਾਰਾਜ ਮੇਰੇ ਮਨ ਦਾ ਸ਼ੰਕਾ ਨਿਵਾਰਨ ਕਰੋ। ਹੇ ਰਿਸ਼ੀ ਜੀ, ਦੱਸੋ ਵੀ ਤੁਹਾਨੂੰ ਇਹ ਕਾਕ ਦੀ ਕਾਂ ਦੀ ਜੂਨੀ ਕਿਉਂ ਮਿਲੀ ਹੈ?
ਕਾਕ ਬਾਨੀ ਕਾਕ ਬਸੁੰਡ ਅਲਾਈ, ਸੁਣ ਜਿਉਂ ਬਾਇਸ ਦੇਹੀ ਪਾਈ।
ਤੇ ਇਹ ਗੱਲ ਸੁਣ ਕੇ ਕਾਂ ਬਸੁੰਡ ਰਿਸ਼ੀ ਜੀ, ਜਿਨ੍ਹਾਂ ਦਾ ਸਰੀਰ ਕਾਂ ਵਰਗਾ ਬਣਿਆ ਹੋਇਆ ਸੀ, ਉਹ ਕਹਿਣ ਲੱਗੇ, ਕਹਿੰਦੇ ਦੇਖੋ ਭਾਈ ਬਾਲਾ ਜੀ, ਹੁਣ ਸੁਣੋ, ਤੁਹਾਨੂੰ ਦੱਸਦੇ ਹਾਂ ਵੀ ਕਿਸ ਵਿਧੀ ਕਾਰਨ, ਕਿਸ ਕਾਰਨ ਸਾਨੂੰ ਕਾਂ ਦੀ ਜੂਨੀ ਮਿਲੀ ਹੈ।
ਦੁਇਰਾ ਇੱਕ ਜਨਮ ਮੈਂ ਸ਼ੂਦਰ ਮਹਾ, ਸ਼ਿਵ ਸੇਵਾ ਮਨ ਲਾਏ।
ਕਾਂ ਬਸੁੰਡ ਜੀ ਕਹਿਣ ਲੱਗੇ, ਰਿਸ਼ੀ ਜੀ ਕਹਿੰਦੇ ਇੱਕ ਜਨਮ ਦੇ ਵਿੱਚ ਮੇਰੀ ਜਾਤ ਸ਼ੂਦਰ ਜਾਤੀ ਦਾ ਸੀ ਤੇ ਸ਼ਿਵ ਸਰੂਪ ਦੇ ਸਰਗਣ ਸਰੂਪ ਨੂੰ ਮੈਂ ਸੇਵਾ ਕਰਦਾ ਸੀ। ਸ਼ਿਵ ਜੀ ਦੇ ਵਿੱਚ ਸ਼ਿਵ ਜੀ ਦੇ ਸਰਗੁਣ ਸਰੂਪ ਦੀ ਆਰਾਧਨਾ ਕਰਦਾ ਸੀ।
ਕਰੋ ਬਿਸ਼ਨ ਸੁੰਦਰੋ ਤਬ ਬਿਨ ਪਵ ਜਾਨ ਨਾ ਕਾਏ।
ਬਿਨਾ ਜਾਣਿਆ ਬਿਨਾ ਸਮਝਿਆ ਸ਼ਿਵ ਜੀ ਦੀ ਤਾਂ ਤਪੱਸਿਆ ਕਰਦਾ ਸੀ, ਪਰ ਜਿਹੜਾ ਵਿਸ਼ਨੂੰ ਸੀ ਨਾ ਉਹਦੇ ਨਾਲ ਦੋਖ ਭਾਵਨਾ ਰੱਖਦਾ ਸੀ, ਦਵੈਸ਼ ਭਾਵਨਾ। ਸ਼ਿਵ ਜੀ ਦਾ ਨਾਮ ਤਾਂ ਸੁਣ ਕੇ ਖੁਸ਼ ਹੁੰਦਾ ਸੀ, ਪਰ ਵਿਸ਼ਨੂੰ ਦਾ ਨਾਮ ਸੁਣ ਕੇ ਮੇਰੇ ਮਨ ਅੰਦਰ ਕ੍ਰੋਧ ਭਾਵਨਾ ਜਾਗਦੀ ਸੀ। ਵਿਸ਼ਨੂੰ ਦਾ ਨਾਮ ਨੂੰ ਮੈਂ ਸੁਣ ਕੇ ਰਾਜੀ ਨਹੀਂ ਸੀਗਾ, ਤੇ ਜਿਹਦੇ ਕੋਲੋਂ ਨਾਮ ਸੁਣਦਾ ਸੀ ਉਹਦੇ ਕੋਲ ਨਹੀਂ ਬੈਠਦਾ ਸੀ। ਵਿਸ਼ਨੂੰ ਦਾ ਤੇ ਮੈਂ ਦੁਸ਼ਮਣ ਬਣਿਆ ਹੋਇਆ ਸੀ, ਮਨ ਅੰਦਰ ਵਿਸ਼ਨੂੰ ਨੂੰ ਮੈਂ ਦੁਸ਼ਮਣ ਭਾਵ ਨਾਲ ਦੇਖਦਾ ਸੀ, ਤੇ ਸ਼ਿਵ ਜੀ ਦੀ ਤਪੱਸਿਆ ਕਰਦਾ ਸੀ। ਮਨ ਵਿੱਚ ਦੁਬਦਾ ਸੀ, ਬਿਨਾਂ ਜਾਣਿਆ ਬਿਨਾਂ ਮਤਲਬ ਤੋਂ ਮੈਂ ਵਿਸ਼ਨੂੰ ਨਾਲ ਵੈਰ ਕਮਾਉਂਦਾ ਸੀ।
ਜੋ ਪਈ ਰਹੋ ਅਯੁੱਧਿਆ ਪੁਰ ਕੇ ਮਾਈ ਬਹਾਦੁਰ ਭਿਖ ਕਾਲੇ ਕਰਤਾਈ।
ਇੱਕ ਐਸਾ ਸਮਾਂ ਆਇਆ, ਮੈਂ ਅਯੋਧਿਆ ਦੇ ਵਿੱਚ ਰਿਹਾ ਕਰਦਾ ਸੀ, ਤੇ ਸਮਾਂ ਬਣਿਆ, ਵਿਧੀ ਬਣੀ ਵੀ ਜਿਹੜਾ ਅਯੋਧਿਆ ਦੇ ਵਿੱਚ ਸਮਾਂ ਸੀ ਨਾ, ਉੱਥੇ ਇੰਨੀ ਕੰਗਾਲਤਾਈ ਆ ਗਈ, ਕਾਲ ਬਣ ਗਿਆ, ਖਾਣ ਪੀਣ ਵਾਸਤੇ ਪਦਾਰਥ ਖਤਮ ਹੋਣੇ ਲੱਗ ਪਏ, ਤੇ ਕਾਲ ਛਾ ਗਿਆ ਸਾਰੇ ਪਾਸੇ, ਮਾੜਾ ਸਮਾਂ ਆ ਗਿਆ।
ਉੱਠ ਕਰ ਤੈਂਤੇ ਗਏ ਉਜੈਨਾ ਰਹਿ ਬਿਪਰ ਤੈ ਇੱਕ ਮਨ ਚੈਨਾ।
ਤੇ ਮੈਂ ਦੇਖਿਆ ਵੀ ਇੱਥੇ ਤਾਂ ਰਹਿਣਾ ਮੁਸ਼ਕਲ ਹੈ, ਤਾਂ ਅਯੋਧਿਆ ਤੋਂ ਉੱਠ ਕੇ ਮੈਂ ਉਜੈਨ ਨਗਰ ਦੇ ਵਿੱਚ ਜਾ ਵਸਿਆ। ਉਜੈਨ ਨਗਰ ਦੇ ਵਿੱਚ ਜਦੋਂ ਗਿਆ ਤਾਂ ਉੱਥੇ ਦੇਖਿਆ ਵੀ ਉੱਥੇ ਤਾਂ ਜਿਹੜੇ ਪੰਡਿਤ ਸੀ ਨਾ, ਉਹ ਬਹੁਤ ਚੈਨ ਦੇ ਨਾਲ, ਬੜੇ ਸੁੱਖ ਦੇ ਨਾਲ, ਆਨੰਦ ਨਾਲ ਵਸਦੇ ਸੀ, ਬੜੇ ਧਿਆਨ ਦੇ ਨਾਲ ਉਸ ਅਕਾਲ ਪੁਰਖ ਦੀ ਭਗਤੀ ਕਰਦੇ ਸੀ, ਤੇ ਪਿਆਰ ਦੇ ਨਾਲ ਸਭ ਨਾਲ ਇੱਕ ਸਮਾਨ ਹੋ ਕੇ ਰਹਿੰਦੇ ਸੀ।
ਦਵੈਤ ਬਾਸ਼ਨਾ ਜਿਨ ਸਭ ਨਾਸੀ ਗੁਰੂ ਕੀਓ ਮੈਂ ਸੋਪੁਰ ਬਾਸੇ।
ਉਸ ਉਜੈਨ ਨਗਰ ਦੇ ਵਿੱਚ ਜਿਹੜੇ ਪੰਡਿਤ ਸੀ, ਮਹਾਂ ਵਿਦਵਾਨ ਸੀ, ਉਹਨਾਂ ਨੇ ਆਪਣੇ ਮਨ ਦੀ ਦਵੈਸ਼ ਭਾਵਨਾ ਖਤਮ ਕੀਤੀ ਹੋਈ ਸੀ। ਉਹ ਇਹ ਨਹੀਂ ਸੋਚਦੇ ਸੀ ਵੀ ਸ਼ਿਵ ਜੀ ਵੱਡਾ ਹੈ, ਵਿਸ਼ਨੂੰ ਛੋਟਾ ਹੈ, ਜਾਂ ਬ੍ਰਹਮਾ ਵੱਡਾ ਜਾਂ ਵਿਸ਼ਨੂੰ ਛੋਟਾ ਹੈ। ਉਹ ਇਹੋ ਜਿਹੀ ਬਿਰਤੀ ਨਹੀਂ ਰੱਖਦੇ ਸੀ। ਜਿਹੜਾ ਮਨੁੱਖ ਹੈ ਦਵੈਸ਼ ਭਾਵਨਾ ਕਰਕੇ ਕਈ ਸ਼ਿਵ ਜੀ ਨੂੰ ਪੂਜਦੇ, ਕਈ ਬ੍ਰਹਮਾ ਨੂੰ, ਕੋਈ ਵਿਸ਼ਨੂੰ ਨੂੰ, ਕੋਈ ਰਾਮ ਨੂੰ, ਕੋਈ ਰਸੂਲ ਨੂੰ, ਉਹ ਜਿਹੜੇ ਪੂਜਦੇ ਨੇ ਨਾ, ਉਹ ਪੂਜਦੇ ਨਹੀਂ, ਉਹ ਕੇਵਲ ਆਪਣੇ ਮਨ ਦੀ ਹੰਕਾਰ ਬਿਰਤੀ ਨੂੰ ਅੱਗੇ ਰੱਖਦੇ ਨੇ ਤੇ ਦੂਸਰਿਆਂ ਨੂੰ ਦੂਰ ਕਰਦੇ। ਪਰ ਜਿਹੜੇ ਉੱਥੇ ਪੰਡਿਤ ਸੀ ਨਾ, ਉਹ ਬਹੁਤ ਸਦਭਾਵਨਾ ਵਾਲੇ ਸੀ, ਉਹਨਾਂ ਦੇ ਮਨ ਦੇ ਅੰਦਰ ਦਵੈਸ਼ ਭਾਵਨਾ ਖਤਮ ਹੋਈ ਸੀ, ਤੇ ਉਸ ਦਵੈਸ਼ ਤੋਂ ਰਹਿਤ ਹੋਏ ਪੰਡਿਤਾਂ ਨੂੰ ਮੈਂ ਗੁਰੂ ਬਣਾ ਲਿਆ। ਉਹਨਾਂ ਵਿੱਚੋਂ ਇੱਕ ਦਵੈਸ਼ ਨਾਸੀ ਅਦਵੈਤ ਸਿਧਾਂਤ ਦੇ, ਅਦਵੈਤ ਸਿਧਾਂਤ ਦੇ ਜਿਹੜੇ ਜੋਗੀ ਸੀ, ਗੁਰੂ ਸੀ, ਉਹਨਾਂ ਨੂੰ ਮੈਂ ਆਪਣਾ ਗੁਰੂ ਬਣਾਇਆ।
ਵਿਸ਼ਨ ਭਗਤ ਕਹਿ ਕਹਿ ਸੁਧਰਾਵੈ ਸੁਨ ਮੇਰੇ ਹਿਰਦਾ ਜਰ ਜਾਵੈ।
ਉਹ ਜਿਹੜਾ ਗੁਰੂ ਸੀ ਨਾ, ਉਹ ਕਦੇ ਵੀ ਦਵੈਸ਼ ਭਾਵਨਾ ਨਹੀਂ ਰੱਖਦੇ ਸੀ। ਉਹ ਮੈਨੂੰ ਜਦੋਂ ਵਿਸ਼ਨੂੰ ਦੀਆਂ ਕਹਾਣੀਆਂ ਸੁਣਾਉਂਦੇ ਸੀ, ਵਿਸ਼ਨੂੰ ਦੀ ਭਗਤੀ ਦੜਾਉਂਦੇ ਸੀ, ਕਹਿੰਦੇ ਸੀ ਵੀ ਬਿਸ਼ਨ ਸਰੂਪ ਸਾਰੀ ਵਿਸ਼ਵ ਦੇ ਵਿੱਚ, ਸਾਰੀ ਕਾਇਨਾਤ ਵਿੱਚ ਵਰਤਣ ਵਾਲੀ ਸ਼ਕਤੀ ਵਿਸ਼ਵ ਸਰੂਪ ਦੀ ਹੈ। ਜਦੋਂ ਉਹ ਵਿਸ਼ਨੂੰ ਦੀ ਭਗਤੀ ਸੁਣਾਉਂਦੇ ਸੀ ਤਾਂ ਇਹ ਸੁਣ ਕੇ ਮੇਰਾ ਮਨ ਜਲ ਬਲ ਜਾਂਦਾ ਸੀ। ਮੈਂ ਵਿਸ਼ਨੂੰ ਦੀ ਭਗਤੀ ਸੁਣ ਕੇ ਖੁਸ਼ ਨਹੀਂ ਹੁੰਦਾ ਸੀ ਉਸ ਗੱਲ ਨੂੰ, ਹਾਲਾਂਕਿ ਮੇਰੇ ਗੁਰੂ ਸੀ, ਪਰ ਫਿਰ ਵੀ ਮੈਂ ਮਨ ਵਿੱਚ ਦੋਖ ਕਰਦਾ ਸੀ ਵਿਸ਼ਨੂੰ ਦੇ ਪ੍ਰਤੀ।
ਭਗਤੀ ਭਗਤ ਸਦਾ ਔਰ ਭਾਉ ਵਿਸ਼ਨ ਨਾਮ ਸੁਣ ਮਨ ਖੁਨ ਸਾਉ।
ਜਦੋਂ ਉਹ ਸ਼ਿਵ ਜੀ ਦੀਆਂ ਗੱਲਾਂ ਕਰਦੇ ਸੀ ਤਾਂ ਮੈਂ ਸੁਣ ਕੇ ਬੜਾ ਖੁਸ਼ ਹੁੰਦਾ ਸੀ। ਕਾਕਪ ਸੁਣ ਰਿਸ਼ੀ ਜੀ ਕਹਿੰਦੇ ਜਦੋਂ ਸ਼ਿਵ ਜੀ ਦੀ ਉਸਤਤ ਹੁੰਦੀ ਸੀ ਸੁਣ ਕੇ ਬੜਾ ਖੁਸ਼ ਹੁੰਦਾ ਸੀ, ਸ਼ਿਵ ਜੀ ਦੀ ਉਸਤਤ ਵਿੱਚ ਧਿਆਨ ਜੁੜਦਾ ਸੀ, ਤੇ ਜਦੋਂ ਉਹ ਵਿਸ਼ਨੂੰ ਦੀਆਂ ਗੱਲਾਂ ਕਰਦੇ ਸੀ ਤਾਂ ਮਨ ਦੁਬਦਾ ਹੋਣ ਕਰਕੇ ਮਨ ਬਹੁਤ ਗੁੱਸਾ ਹੁੰਦਾ ਸੀ, ਮਨ ਵਿੱਚ ਸੜਬੜ ਜਲਬੜ ਪੈਦਾ ਹੁੰਦੀ ਸੀ।
ਹੱਥ ਕਰ ਤੇ ਕੇ ਬਚਨ ਬਹੋਰੋ ਜੋ ਕੁਛ ਕਹਿ ਸੋ ਸੁਣਿਓ ਨਾ ਲੋੜੋ।
ਤੇ ਜਦੋਂ ਗੁਰੂ ਮੈਨੂੰ ਸੁਣਾਉਂਦਾ ਹੁੰਦਾ ਸੀ ਵਿਸ਼ਨੂੰ ਦੀਆਂ ਗੱਲਾਂ, ਤਾਂ ਮੈਂ ਉਸ ਵਕਤ ਧਿਆਨ ਨਹੀਂ ਦਿਆ ਕਰਦਾ ਸੀ, ਆਪਣਾ ਧਿਆਨ ਕਿਧਰੇ ਹੋਰ ਕਰ ਲਿਆ ਕਰਦਾ ਸੀ। ਗੁਰੂ ਮੈਨੂੰ ਗੱਲਾਂ ਬਾਤਾਂ ਸੁਣਾਉਂਦਾ ਸੀ ਵਿਸ਼ਨੂੰ ਦੀਆਂ, ਕਦੇ ਸ਼ਿਵ ਜੀ ਦੀਆਂ, ਤੇ ਉਹ ਤਾਂ ਅਦਵੈਤ ਭਾਵਨਾ ਨਾਲ ਮਨ ਦੀਆਂ ਸ਼ਾਂਤੀ ਦੇ ਨਾਲ ਸੁਣਾਉਂਦੇ ਸੀ। ਪਰ ਮੈਂ ਜਦੋਂ ਸ਼ਿਵ ਜੀ ਦੀਆਂ ਗੱਲਾਂ ਉਦੋਂ ਤਾਂ ਸੁਣਦਾ ਸੀ, ਪਰ ਜਦੋਂ ਵਿਸ਼ਨੂੰ ਦੀਆਂ ਕਹਾਣੀਆਂ ਸੁਣਾਉਂਦੇ ਸੀ ਆਪਣਾ ਮਨ ਹੀ ਦੂਸਰੇ ਪਾਸੇ ਕਰ ਲੈਂਦਾ ਸੀ।
ਦੋਏਰਾ ਅਨਕ ਭਾਂਤੀ ਉਪਦੇਸ਼ਈ ਕੈਸੇ ਮਨੋ ਨਾਏ।
ਉਹ ਗੁਰੂ ਜੀ ਮੈਨੂੰ ਬਹੁਤ ਭਾਂਤਾਂ ਨਾਲ ਬੜੇ ਤਰੀਕਿਆਂ ਨਾਲ ਉਪਦੇਸ਼ ਦੇਣਾ ਕੀਤਾ। ਕਈ ਵਾਰ ਉਹਨਾਂ ਨੇ ਮੈਨੂੰ ਵਿਸ਼ਨੂੰ ਬਾਰੇ ਸਮਝਾਇਆ ਵੀ ਭਾਈ ਵਿਸ਼ਨ ਸਰੂਪ ਜਿਹੜਾ ਹੈ ਨਾ, ਉਹ ਕਿਸੇ ਮੂਰਤੀ ਕਿਸੇ ਰੂਪ ਦਾ ਨਾਮ ਨਹੀਂ, ਸ਼ਿਵ ਸਰੂਪ ਕਿਸੇ ਮੂਰਤੀ ਕਿਸੇ ਚਿੰਨ ਦਾ ਨਾਮ ਨਹੀਂ, ਇਹ ਤਾਂ ਉਸ ਅਕਾਲ ਪੁਰਖ ਦੀ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਉਸ ਅਕਾਲ ਪੁਰਖ ਦੀਆਂ ਤਿੰਨ ਸ਼ਕਤੀਆਂ ਹਨ, ਤੇ ਉਹ ਤਿੰਨ ਸ਼ਕਤੀਆਂ ਸੰਸਾਰ ਵਿੱਚ ਫਿਰਤੀਆਂ ਆਪਣੇ ਆਪਣੇ ਕੰਮ ਕਰਦੀਆਂ, ਤੇ ਐਸੀ ਸ਼ਕਤੀਆਂ ਜਿਹੜੀਆਂ ਅਕਾਲ ਪੁਰਖ ਵਿੱਚੋਂ ਪੈਦਾ ਹੋਈਆਂ ਨੇ ਉਸ ਸ਼ਕਤੀਆਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਤੇ ਉਹ ਤਾਂ ਮੈਨੂੰ ਆਪਣੀ ਭਗਤੀ ਦੜਾਉਂਦੇ ਸੀ, ਉਹ ਸ਼ਕਤੀਆਂ ਦੇ ਵਿੱਚੋਂ ਭਗਤੀ ਦਾ ਰੂਪ ਦੜਾਉਂਦੇ ਸੀ। ਬਾਰ ਬਾਰ ਉਹ ਗੁਰੂ ਨੇ ਮੈਨੂੰ ਸਮਝਾਉਣਾ ਕੀਤਾ, ਪਰ ਮੈਂ ਵਿਸ਼ਨੂੰ ਦੇ ਨਾਲ ਫਿਰ ਵੀ ਦੋਖ ਭਾਵਨਾ ਹੀ ਰੱਖਦਾ ਸੀ।
ਗਰਬਾਮੋ ਸਭ ਸਮਝ ਲੱਗੋ ਦੰਬ ਬਿਖੈ ਬੋਚਾਏ।
ਉਹ ਤਾਂ ਬਾਰ ਬਾਰ ਸਮਝਾਉਂਦੇ ਸੀ, ਪਰ ਮੈਂ ਛੋਟੀ ਮਤ ਹੋਣ ਕਰਕੇ, ਥੋੜੀ ਸਮਝ ਹੋਣ ਕਰਕੇ ਪਖੰਡ ਦੇ ਵਿੱਚ ਧਿਆਨ ਦਿੰਦਾ ਸੀ, ਸ਼ਿਵ ਜੀ ਦੀ ਪੂਜਾ ਕਰਦਾ ਸੀ, ਪਰ ਇਹ ਨਹੀਂ ਸਮਝਦਾ ਸੀ ਵੀ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਹੈ ਇੱਕੋ ਹੀ ਹੈ। ਇੱਕ ਸਰੂਪ ਨੂੰ ਛੱਡ ਕੇ ਦਵੈਸ਼ ਭਾਵਨਾ ਰੱਖਦਾ ਸੀ।
ਕਿਉਂ ਪਈ ਸ਼ਿਵ ਮੰਦਰ ਵੈਸਾ ਇੱਕ ਕਾਲਾ ਤਿਰਛਿਨ ਆਵਾ ਗੁਰੂ ਕਿਰਪਾਲਾ।
ਕਾਕ ਭੂਸ਼ਣ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਇੱਕ ਦਿਨ ਮੈਂ ਸ਼ਿਵ ਜੀ ਦੇ ਮੰਦਰ ਚ ਬੈਠਾ ਹੋਇਆ ਸੀ, ਤਾਂ ਸ਼ਿਵ ਜੀ ਦੇ ਮੰਦਰ ਵਿੱਚ ਬੈਠਿਆ ਹੋਇਆ ਜਿਹੜੇ ਮੇਰੇ ਗੁਰੂ ਸੀ ਉਜੈਨ ਨਗਰੀ ਦੇ, ਜਿਨ੍ਹਾਂ ਨੂੰ ਮੈਂ ਗੁਰੂ ਬਣਾਇਆ ਸੀ, ਉਹ ਇੱਕ ਦਿਨ ਸ਼ਿਵ ਜੀ ਦੇ ਮੰਦਰ ਵਿੱਚ ਆਏ ਤੇ ਮੈਂ ਅੱਗੇ ਬੈਠਾ ਹੋਇਆ ਸੀ।
ਉਪਕਾਰ ਤਬ ਨਾ ਕੀਨੂੰ ਸਨਮਾਨਾ ਸਿਰ ਨਾ ਨਿਵਾਇਓ ਗਰਬ ਮਾਨਾ।
ਹੰਕਾਰ ਦੇ ਵਿੱਚ ਆ ਕੇ ਵੀ ਇਹ ਤਾਂ ਵਿਸ਼ਨੂੰ ਦੀਆਂ ਗੱਲਾਂ ਕਰਦੇ ਨੇ, ਮੈਂ ਇਹਨਾਂ ਨੂੰ ਮਨਾਣਾ ਨਹੀਂ, ਮੈਂ ਇਹਨਾਂ ਨੂੰ ਨਿਵਾਂਗਾ ਨਹੀਂ, ਨਮਸਕਾਰ ਨਹੀਂ ਕਰਨੀ। ਹੰਕਾਰ ਵਿੱਚ ਆ ਕੇ ਮੈਂ ਆਪਣੇ ਗੁਰੂ ਦਾ ਸਨਮਾਨ ਨਹੀਂ ਕੀਤਾ, ਉੱਠ ਕੇ ਗੁਰੂ ਨੂੰ ਅੱਗੇ ਨਹੀਂ ਰੱਖਿਆ, ਆਪਣੀ ਮਨ ਦੀ ਇੱਛਾ ਅੱਗੇ ਰੱਖੀ, ਹੰਕਾਰ ਕੀਤਾ, ਤੇ ਗੁਰੂ ਨੂੰ ਕਦੇ ਸਿਰ ਝੁਕਾ ਕੇ ਨਿਵਿਆ ਨਹੀਂ, ਸਤਿਕਾਰ ਨਹੀਂ ਦਿੱਤਾ।
ਮਾਨ ਅਮਾਨ ਏਕ ਸਮਤਾ ਕੋ ਹਰਕ ਸੋਗ ਹਿਰਦੇ ਨੈ ਜਾਕੋ।
ਮੈਂ ਤਾਂ ਆਪਣੇ ਵੱਲੋਂ ਉਹਨਾਂ ਦਾ ਅਪਮਾਨ ਕੀਤਾ, ਪਰ ਉਹ ਗੁਰੂ ਦਾ ਸੁਭਾਅ ਐਸਾ ਸੀ, ਉਹਨਾਂ ਨੂੰ ਮਾਨ ਅਪਮਾਨ ਚਿੰਤਾ ਖੁਸ਼ੀ ਹਰਖ ਸੁਖ ਦੁੱਖ ਇੱਕ ਸਮਾਨ ਸੀ। ਉਹਨਾਂ ਦਾ ਸੁਭਾਅ ਐਸਾ ਸੀ ਵੀ ਉਹ ਕੋਈ ਉਹਨਾਂ ਦਾ ਸਤਿਕਾਰ ਕਰੇ ਖੁਸ਼ ਨਹੀਂ ਹੁੰਦੇ ਸੀ, ਕੋਈ ਉਹਨਾਂ ਦੀ ਬੇਅਦਬੀ ਕਰੇ ਤੇ ਦੁਖੀ ਨਹੀਂ ਹੁੰਦੇ ਸੀ, ਹਰ ਵੇਲੇ ਇੱਕ ਸਮਾਨ ਉਸ ਅਕਾਲ ਪੁਰਖ ਦੇ ਧਿਆਨ ਵਿੱਚ ਲੱਗੇ ਰਹਿੰਦੇ ਸੀ।
ਸਮਦਰਸੀ ਨੈ ਬੋਲਿਓ ਸੋਈ ਗਿਰਾ ਗਿਰੀ ਪੌਨ ਤੇ ਹੋਏ।
ਕਾਕ ਭੂਸ਼ਣ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਮੈਂ ਤਾਂ ਗੁਰੂ ਦਾ ਜੀ ਦਾ ਸਤਿਕਾਰ ਨਹੀਂ ਕੀਤਾ, ਤੇ ਗੁਰੂ ਨੇ ਵੀ ਮਨ ਵਿੱਚ ਵੀ ਗੁੱਸਾ ਨਹੀਂ ਮਨਾਇਆ, ਪਰ ਮੇਰੀ ਇਸ ਵਿਧੀ ਨੂੰ ਵੇਖ ਕੇ ਵੀ ਮੈਂ ਆਪਣੇ ਗੁਰੂ ਦਾ ਸਤਿਕਾਰ ਨਹੀਂ ਕੀਤਾ, ਤਾਂ ਆਕਾਸ਼ਵਾਣੀ ਹੋਈ, ਆਕਾਸ਼ ਦੇ ਵਿੱਚੋਂ ਇਹ ਬਚਨ ਹੋਏ,
ਦੁਸ਼ਟ ਨਰਕ ਅਵ ਪਰੀਏ ਜਾਈ ਬੋਰ ਤ੍ਰਿਗਤ ਬੋਜੋਨ ਭਰਮਾਏ।
ਆਕਾਸ਼ਵਾਣੀ ਦੇ ਵਿੱਚੋਂ ਬਚਨ ਹੋਏ, ਉਹ ਦੁਸ਼ਟਾ ਉਹ ਪਾਪੀਆ ਤੈਨੂੰ ਮਹਾਂ ਨਰਕਾਂ ਦੇ ਵਿੱਚ ਪੈਣਾ ਪਵੇਗਾ, ਤੂੰ ਮਹਾਂ ਨਰਕਾਂ ਵਿੱਚ ਪੈ, ਤੇ ਨਰਕਾਂ ਚ ਪੈਣ ਤੋਂ ਬਾਅਦ ਬਾਰ ਬਾਰ ਤੈਨੂੰ ਜੂਨੀਆਂ ਇੱਕ ਤੋਂ ਇੱਕ ਮਾੜੀ ਜੂਨੀਆਂ ਦੇ ਵਿੱਚ ਭਰਮਣਾ ਪਵੇਗਾ, ਚੁਰਾਸੀ ਲੱਖ ਜੂਨੀਆਂ ਦੇ ਵਿੱਚ ਬਾਰ ਬਾਰ ਤੈਨੂੰ ਆਣਾ ਜਾਣਾ ਪਵੇਗਾ।
ਭੋਗ ਅਵਗਿਆ ਤੋ ਦੁੱਖ ਭਾਰੀ ਜਗਦੰਬੀ ਤੋਰੇ ਦੇ ਹੰਕਾਰੇ।
ਉਹ ਸੰਸਾਰ ਦੇ ਪਖੰਡੀਆ ਪਾਪੀਆ ਤੂੰ ਆਪਣੇ ਗੁਰੂ ਨੂੰ ਸੇਵਿਆ ਨਹੀਂ, ਗੁਰੂ ਦੇ ਬਚਨ ਨੂੰ ਹੀ ਨਹੀਂ ਮੰਨਿਆ ਤੇ ਤੂੰ ਆਪਣੇ ਹੰਕਾਰ ਮਨ ਦਾ ਹੰਕਾਰ ਧਾਰਿਆ ਹੋਇਆ ਆਪਣੇ ਗੁਰੂ ਦਾ ਅਨਾਦਰ ਕੀਤਾ, ਗੁਰੂ ਦੀ ਬੇਅਦਬੀ ਕੀਤੀ ਹੈ। ਇਸ ਕਰਕੇ ਗੁਰੂ ਦੀ ਬੇਅਦਬੀ ਕਾਰਨ ਤੈਨੂੰ ਦੁੱਖ ਭੋਗਣਾ ਪੈਣਾ, ਮਹਾ ਨਰਕਾਂ ਦੇ ਵਿੱਚ ਜਾਣ ਤੋਂ ਬਾਅਦ ਦੁਨੀਆਂ ਦੇ ਵਿੱਚ ਭੁਗਤਣਾ ਪਵੇਗਾ।
ਦੁਏਰਾ ਕਰੇ ਵਿਸ਼ਨ ਸੋ ਦਰੋ ਤੂੰ ਗੁਰੂ ਨਿਰਾਦਰ ਕੀਨ।
ਤੂੰ ਵਿਸ਼ਨੂੰ ਦੇ ਨਾਲ ਦੁਵੈਸ਼ ਭਾਵਨਾ ਰੱਖਦਾ ਹੈ, ਇਸ ਕਰਕੇ ਤੂੰ ਆਪਣੇ ਗੁਰੂ ਦਾ ਵੀ ਨਿਰਾਦਰ ਕਰ ਦਿੱਤਾ। ਵਿਸ਼ਨੂੰ ਨੇ ਜਿਸ ਗੱਲ ਨੂੰ ਤੇਰਾ ਮਨ ਨਹੀਂ ਮੰਨਦਾ, ਤੂੰ ਆਪਣੇ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਵੀ ਮੇਰਾ ਮਨ ਇਸ ਚੀਜ਼ ਨੂੰ ਨਹੀਂ ਮੰਨਦਾ ਤੇ ਗੁਰੂ ਝੂਠ ਬੋਲਦਾ, ਤੂੰ ਆਪਣੇ ਗੁਰੂ ਦੀ ਵੀ ਬੇਅਦਬੀ ਕੀਤੀ ਹੈ। ਕਿੰਨਾ ਵੱਡਾ ਪਾਪੀ ਹੈ, ਆਪਣੇ ਮਨ ਦੀ ਇੱਛਾ ਵਾਸਤੇ ਤੂੰ ਗੁਰੂ ਦਾ ਨਿਰਾਦਰ ਕਰਦਾ ਹੈ।
ਯਾ ਤੇ ਯਮ ਡੰਡਾ ਸੋ ਹੋਵੋ ਕਸ਼ਟੀ ਅਧੀਨ।
ਇਸ ਕਰਕੇ ਤੈਨੂੰ ਜਮਾਂ ਦੇ ਡੰਡ ਪੈਣੇ ਪੈਣੇ, ਬਹੁਤ ਸਾਰੇ ਡੰਡ ਲੱਗਣਗੇ, ਜਮਾਂ ਦੀਆਂ ਸਜਾਵਾਂ ਮਾਰ ਤੈਨੂੰ ਪੈਣੀ ਹੈ।
ਜੋ ਪਈ ਸੁਣਿਓ ਸ਼ਰਾਪ ਜਬ ਜੋ ਗੁਰ ਮੋਰਾ।
ਤਾਂ ਕਾਦ ਭੂਸ਼ਣ ਜੀ ਕਹਿਣ ਲੱਗੇ, ਭਾਈ ਬਾਲਾ ਜੀ, ਇਹ ਆਕਾਸ਼ਵਾਣੀ ਦੇ ਵਿੱਚੋਂ ਜਿਹੜਾ ਸ਼ਰਾਪ ਹੋਇਆ ਨਾ ਮੈਨੂੰ, ਇਹ ਸ਼ਰਾਪ ਸੁਣ ਕੇ ਜਿਹੜੇ ਮੇਰੇ ਕਿਰਪਾਲੂ ਦਿਆਲੂ ਗੁਰੂ ਸੀ ਨਾ, ਉਹਨਾਂ ਨੇ ਇਹ ਸ਼ਰਾਪ ਸੁਣ ਕੇ,
ਭਾਈ ਦਇਆ ਤੇ ਸ਼ੰਭੂ ਨਿਉਰਾ,
ਉਹਨਾਂ ਨੇ ਮੇਰੇ ਵੱਲ ਦੇਖਿਆ ਵੀ ਆਕਾਸ਼ਵਾਣੀ ਦੇ ਵਿੱਚੋਂ ਮੇਰੇ ਸਿੱਖ ਨੂੰ ਮੇਰੇ ਚੇਲੇ ਨੂੰ ਸ਼ਰਾਪ ਹੋਇਆ। ਇਹ ਜਾਣ ਕੇ ਉਹਨਾਂ ਦੇ ਮਨ ਵਿੱਚ ਦਇਆ ਆ ਗਈ ਤੇ ਉਹਨਾਂ ਨੇ ਸ਼ਿਵਜੀ ਦੇ ਅੱਗੇ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ।
ਅਨਕ ਭਾਂਤ ਕੀ ਉਸਤ ਠਾਨੀ ਚੰਦਰ ਚੂੜ ਬੋਲੇ ਪੁਨ ਬਾਨੀ।
ਤਾਂ ਸ਼ਿਵਜੀ ਦੇ ਅੱਗੇ ਹੱਥ ਜੋੜ ਕੇ ਮੇਰੇ ਗੁਰੂ ਨੇ ਮੇਰੇ ਉੱਪਰ ਦਇਆ ਕਰਕੇ ਉਪਕਾਰ ਕਰਕੇ ਸ਼ਿਵਜੀ ਅੱਗੇ ਬੇਨਤੀਆਂ ਕੀਤੀਆਂ, ਬੜੀ ਉਸਤਤ ਕੀਤੀ, ਸ਼ਿਵਜੀ ਨੂੰ ਮਨਾ ਕੇ ਸੇਵਾ ਕਰਕੇ ਸ਼ਿਵ ਸਰੂਪ ਦੇ ਅੱਗੇ ਆਰਾਧਨਾ ਕਰਕੇ ਬੇਨਤੀਆਂ ਕੀਤੀਆਂ। ਤਾਂ ਉਹਨਾਂ ਨੇ ਬੇਨਤੀਆਂ ਸੁਣ ਕੇ ਤਾਂ ਸ਼ਿਵਜੀ ਜੀ ਕਹਿਣ ਲੱਗੇ,
ਹੇ ਦਿਜ ਤੋਰ ਦਇਆ ਕਰੀਆਂ ਕੋ ਸਰਬ ਜਨਮ ਕੀ ਸੁਦ ਰਹਿਤਾ ਕੋ।
ਤਾਂ ਸ਼ਿਵ ਸਰੂਪ ਨੇ ਬਚਨ ਕੀਤਾ ਵੀ ਦੇਖੋ ਪੰਡਿਤ ਜੀ, ਇਹਨੇ ਜਿਹੜੇ ਪਾਪ ਕੀਤੇ ਉਹਦੇ ਕਰਕੇ ਇਹਨੂੰ ਦੁੱਖ ਭੋਗਣੇ ਪੈਣੇ ਨੇ, ਪਰ ਤੁਹਾਡੀ ਦਇਆ ਕਰਕੇ ਹੇ ਪੰਡਿਤ ਜੀ, ਹੇ ਗੁਰੂ ਜੀ, ਤੁਹਾਡੀ ਦਇਆ ਕਰਕੇ ਇਹਨੂੰ ਹਰ ਇੱਕ ਜੂਨੀ ਦੇ ਵਿੱਚ ਆਪਣੀ ਪੁਰਾਣੀ ਗੱਲ, ਪੁਰਾਣਾ ਸਾਖ, ਪੁਰਾਣੀਆਂ ਗੱਲਾਂ ਯਾਦ ਰਹਿਣਗੀਆਂ, ਇਸ ਜੀਵਨ ਦਾ ਸਾਰਾ ਸਾਖਿਆਤ ਸਾਖੀ ਸਭ ਯਾਦ ਰਹੇਗੀ।
ਮੋਰਾ ਸਹਿ ਦਰਕ ਸਹਿ ਜਨਮ ਕੀ ਸਹਿ ਨਰਕ ਮੈਂ ਇਹ ਦੁੱਖ ਘੋਰਾ।
ਪੰਡਿਤ ਜੀ, ਤੁਹਾਡੀ ਦਇਆ ਕਰਕੇ ਇਹਨੂੰ ਜਨਮਾਂ ਜਨਮਾਂਤਰਾਂ ਦਾ ਯਾਦ ਰਵੇਗਾ, ਪਰ ਜਿਹੜਾ ਸਾਡਾ ਸ਼ਰਾਪ ਹੈ ਉਹ ਵੀ ਪੂਰਾ ਹੋਣਾ, ਸਾਡਾ ਸ਼ਰਾਪ ਪੂਰਾ ਹੋਵੇਗਾ ਤੇ ਇਹਨੂੰ ਨਰਕਾਂ ਦੇ ਵਿੱਚ ਜੂਨੀਆਂ ਦੇ ਵਿੱਚ ਮਹਾ ਦੁੱਖ ਭੋਗਣਾ ਪਵੇਗਾ।
ਪਰ ਉਹ ਤਬੈ ਮੈਂ ਨਰਕ ਮਝਾਰੀ ਮਿਲੀ ਸ਼ਾਸ਼ਨਾ ਮੋਕੋ ਭਾਰੀ।
ਕਾਗ ਭੂਸ਼ਣ ਰਿਸ਼ੀ ਜੀ ਕਹਿੰਦੇ, ਹੇ ਬਾਲਾ ਜੀ, ਉਸ ਸਮੇਂ ਸ਼ਿਵਜੀ ਦੇ ਸ਼ਰਾਪ ਕਰਕੇ, ਆਕਾਸ਼ਵਾਣੀ ਦੇ ਸ਼ਰਾਪ ਕਰਕੇ ਮੈਨੂੰ ਨਰਕਾਂ ਦਾ ਦੁੱਖ ਭੋਗਣਾ ਪਿਆ। ਮੈਂ ਮਰਨ ਤੋਂ ਬਾਅਦ ਕਾਫੀ ਸਮਾਂ ਨਰਕਾਂ ਦੇ ਵਿੱਚ ਦੁੱਖ ਭੋਗੇ।
ਗੜਕੇ ਵਿਖੇ ਪਰੀ ਜਮ ਫਸਾ ਬਿਤਿਓ ਕਾਲ ਕਿਤ ਤਵੈ ਨਿਕਾਸਾ।
ਮੈਂ ਉਸ ਸਮੇਂ ਮੈਨੂੰ ਕਾਫੀ ਸਮਾਂ ਨਰਕਾਂ ਦੇ ਵਿੱਚ ਜਮਾਂ ਦੀ ਫਾਈ ਵਿੱਚ ਪੈਣਾ ਰਿਹਾ। ਜਦੋਂ ਨਰਕਾਂ ਦੇ ਸੁਦੁੱਖ ਭੋਗਣ ਤੋਂ ਬਾਅਦ ਸਮਾਂ ਮੇਰਾ ਪੂਰਾ ਹੋ ਗਿਆ ਨਰਕਾਂ ਦਾ, ਉਸ ਤੋਂ ਬਾਅਦ ਜਦੋਂ ਮੈਨੂੰ शिव जी अपना धर्मराज दे सामने लाया गया ते मेरे हिसाब किताब पूरे किए गए।
दोएरा 84 लाख जोन पुन परमेव सब के माए।
फिर नरक भोगण तो बाद जेड़े 84 लाख जूनिया हैं उन्हां 84 लाख जूनिया दे विच एक एक जूनी दे विच बार बार दुख भोगने पए।
अस शरीर ने कोरे हो जे मैं जन्मियो नाए।
ਕਾਗ ਭੂਸ਼ਣ ਜੀ ਕਹਿੰਦੇ ਵੀ 84 ਲੱਖ ਜੂਨੀਆਂ ਨੇ ਉਹਨਾਂ ਵਿੱਚੋਂ ਕੋਈ ਐਸਾ ਸਰੀਰ ਨਹੀਂ ਕੋਈ ਐਸੀ ਜੂਨੀ ਨਹੀਂ ਜਿਹਦੇ ਵਿੱਚ ਮੈਂ ਨਾ ਗਿਆ ਹੋਵਾਂ। 84 ਲੱਖ ਦੀਆਂ 84 ਲੱਖ ਜੂਨੀਆਂ ਦੁਆਰਾ ਭੁਗਤਣੀਆਂ ਪਈਆਂ।
ਮੋਰੋ ਵਿਪਰ ਜਨਮ ਕੋ ਪਾਵਾ ਸਗੋਂ ਉਪਾਸ਼ਨ ਮੈਂ ਮਨ ਲਾਵਾ।
ਤੇ ਜਦੋਂ 84 ਲੱਖ ਜੂਨੀਆਂ ਤੋਂ ਬਾਅਦ ਮਨੁੱਖ ਜੂਨੀ ਮਿਲੀ ਮਨੁੱਖ ਜੂਨੀ ਵਿਚ ਮੈਨੂੰ ਪੰਡਿਤ ਜੂਨੀ ਪੰਡਿਤ ਜਾਤੀ ਦਾ ਸਰੀਰ ਮਿਲਿਆ ਤੇ ਮੈਂ ਪੰਡਿਤ ਸੀ ਤੇ ਜਦੋਂ ਪੰਡਿਤ ਦੇ ਸਰੂਪ ਵਿਚ ਆਇਆ ਤਾਂ ਉਸ ਵਕਤ ਮੈਂ ਸਰਗੁਣ ਸਰੂਪ ਦੀ ਭਗਤੀ ਕਰਦਾ ਸੀ। ਭਗਤੀ ਸਰਗੁਣ ਦੀ ਤੇ ਨਿਰਗੁਣ ਸਰੂਪ ਦੀ। ਸਰਗੁਣ ਸਰੂਪ ਇਹ ਹੈ ਵੀ ਬਾਹਰੋਂ ਮੂਰਤੀਆਂ ਦੀ ਪੂਜਾ ਕਰਨੀ ਮਨ ਦੇ ਵਿੱਚ ਭਗਵਾਨ ਦੇ ਸਰੂਪ ਨੂੰ ਵੀ ਭਗਵਾਨ ਦਾ ਕੋਈ ਸਰਗੁਣ ਸਰੂਪ ਹੋਵੇ ਦਿਸਣ ਵਾਲਾ ਕੋਈ ਕਿਰਿਆਵਾਨ ਹੋਵੇ ਇਸ ਸਰੀਰ ਦੀ ਮੈਂ ਭਗਤੀ ਕਰਦਾ ਸੀ ਪੂਜਾ ਕਰਦਾ ਸੀ। ਪਰ ਕਹਿੰਦੇ ਜਿਹੜਾ ਸਰਗੁਣ ਸਰੂਪ ਦੀ ਪੂਜਾ ਮੈਂ ਰੋਜ਼ ਦਿਨੋ ਦਿਨ ਕਰਦਾ ਸੀ ਪੰਡਿਤ ਬਣ ਕੇ ਮੇਰਾ ਮਨ ਸਰਗੁਣ ਸਰੂਪ ਦੀ ਭਗਤੀ ਨੂੰ ਮੰਨਦਾ ਸੀ ਪਰ ਨਿਰਗੁਣ ਸਰੂਪ ਨੂੰ ਮੇਰਾ ਮਨ ਨਹੀਂ ਸਮਝਦਾ ਸੀ ਵੀ ਅਕਾਲ ਪੁਰਖ ਇੱਕ ਸਾਰੀਆਂ ਥਾਵਾਂ ਤੇ ਵਿਆਪਕ ਹੈ ਇਸ ਚੀਜ਼ ਨੂੰ ਮੈਂ ਜਾਣਦਾ ਨਹੀਂ ਸੀਗਾ ਕੇਵਲ ਮੰਦਰਾਂ ਦੇ ਵਿੱਚ ਪੂਜਾ ਕਰਦਾ ਸੀ।
ਸਰਬ ਜਨਮ ਕੀ ਸੁਧ ਮੋਏ ਰਹੀ ਸ਼ਿਵ ਕੋ ਸਰਾਪ ਸੁਬਰ ਪਾਸੇ।
ਤੇ ਜਿਹੜਾ ਸ਼ਿਵ ਜੀ ਦਾ ਸਰਾਪ ਹੋਇਆ ਸੀ ਉਹ ਸਰਾਪ ਮੈਨੂੰ ਉਦੋਂ ਤੱਕ ਯਾਦ ਰਿਹਾ ਜਿਹੜਾ ਸ਼ਿਵ ਜੀ ਦਾ ਸਰਾਪ ਸੀ ਵੀ ਤੈਨੂੰ ਜੂਨੀਆਂ ਚ ਭਰਨਾ ਪਵੇਗਾ ਉਹ ਵੀ ਯਾਦ ਸੀ ਤੇ ਜਿਹੜਾ ਸ਼ਿਵ ਜੀ ਨੇ ਇੱਕ ਵਰ ਦਿੱਤਾ ਸੀ ਵੀ ਤੈਨੂੰ ਜੂਨੀਆਂ ਵਿੱਚ ਪੈਣ ਤੋਂ ਬਾਅਦ ਵੀ ਪਹਿਲੀ ਜੂਨੀ ਦਾ ਜਿਸ ਕਰਕੇ ਤੈਨੂੰ ਸ਼ਰਾਪ ਮਿਲਿਆ ਹੈ ਉਹ ਗੱਲ ਯਾਦ ਰਵੇਗੀ ਉਹ ਵੀ ਸ਼ਿਵ ਜੀ ਦਾ ਇੱਕ ਵਰ ਸੀਗਾ ਜਿਹੜਾ ਮੈਨੂੰ ਯਾਦ ਰਿਹਾ। ਜਿੰਨੀਆਂ ਵੀ ਜੂਨੀਆਂ ਭੁਗਤੀਆਂ ਉਹਨਾਂ ਵਿੱਚ ਮੈਨੂੰ ਆਪਣੀ ਸ਼ੂਦਰ ਵਾਲੀ ਜੂਨੀ ਦਾ ਪੂਰਾ ਹਿਸਾਬ ਕਿਤਾਬ ਯਾਦ ਸੀ।
ਇੱਕ ਦਿਵਸ ਲੋ ਮਸਰੀ ਖੀ ਪਾਈ ਬੈਠੇ ਸੁਣ ਬਚਨ ਚਿਤ ਚਾਏ।
ਕਾਗ ਭੂਸ਼ਣ ਜੀ ਕਹਿੰਦੇ ਵੀ ਇੱਕ ਦਿਨ ਪੰਡਿਤ ਦੀ ਜੂਨੀ ਸੀ ਤੇ ਪੰਡਿਤ ਦੇ ਸਰੂਪ ਵਿੱਚ ਮੈਂ ਬੜਾ ਸਰਗੁਣ ਸਰੂਪ ਦੀ ਭਗਤੀ ਕਰਦਾ ਸੀ ਤਾਂ ਇੱਕ ਰਿਸ਼ੀ ਲੋਮਸ ਰਿਸ਼ੀ ਜੀ ਦੇ ਕੋਲ ਮੈਂ ਬੈਠਿਆ ਹੋਇਆ ਤੇ ਲੋਮਸ ਰਿਸ਼ੀ ਜੀ ਦੇ ਕੋਲ ਬੈਠ ਕੇ ਉਹਨਾਂ ਕੋਲੋਂ ਬਚਨ ਸੁਣ ਰਿਹਾ ਸੀ।
ਆਪਣਾ ਮਨੋਰਥ ਮੈਂ ਜੋ ਸੁਣਾਵਾ ਨਿਰਗੁਣ ਉਪਦੇਸ਼ ਅਲਾਵਾ।
ਉਹਨਾਂ ਦੇ ਕੋਲ ਬੈਠ ਕੇ ਮੈਂ ਆਪਣੇ ਮਨ ਦੀ ਇੱਛਾ ਪ੍ਰਗਟ ਕੀਤੀ ਆਪਣੇ ਮਨ ਦੀ ਇੱਛਾ ਲੋਮਸ ਰਿਸ਼ੀ ਜੀ ਨੂੰ ਦੱਸੀ ਉਹਨਾਂ ਨੇ ਫਿਰ ਮੇਰਾ ਮਨ ਦੀ ਇੱਛਾ ਪੂਰੀ ਕਰਨ ਵਾਸਤੇ ਇਹ ਬਚਨ ਕੀਤੇ
ਤੇ ਨਿਰਗੁਣ ਉਪਦੇਸ਼ ਅਲਾਵਾ ਮਮ ਹਿਰਦੇ ਮੈਂ ਰੁਚੇ ਨਾ ਕੋ ਬਹੁਤ ਭਾਂਤ ਸਮਝਾਵਤ ਸੋ।
ਤਾਂ ਕਹਿੰਦੇ ਵੀ ਮੇਰੇ ਮਨ ਦੀ ਇੱਛਾ ਸੀ ਵੀ ਮੈਂ ਸਰਗੁਣ ਸਰੂਪ ਦੀ ਭਗਤੀ ਕਰਦਾ ਸੀ ਮੈਂ ਲੋਮਸ ਰਿਸ਼ੀ ਜੀ ਨੂੰ ਆਖਿਆ ਵੀ ਮੈਨੂੰ ਸਰਗੁਣ ਸਰੂਪ ਦੇ ਦਰਸ਼ਨ ਕਰਾਓ ਤਾਂ ਸਰਗੁਣ ਸਰੂਪ ਦੇ ਦਰਸ਼ਨਾਂ ਬਾਰੇ ਲੋਮਸ ਰਿਸ਼ੀ ਜੀ ਨੇ ਮੈਨੂੰ ਨਿਰਗੁਣ ਸਰੂਪ ਬਾਰੇ ਦੱਸਿਆ ਵੀ ਭਾਈ ਸਰਗੁਣ ਸਰੂਪ ਜਿਹੜਾ ਹੈ ਉਹਦਾ ਹੋਂਦ ਉਹਦੀ ਕਾਰਨ ਨਿਰਗੁਣ ਸਰੂਪ ਹੈ ਸਾਰੇ ਸਰੂਪਾਂ ਦੀ ਕਾਰਨ ਸਭ ਦਾ ਮੂਲ ਨਿਰਗੁਣ ਸਰੂਪ ਹੈ। ਉਹਨਾਂ ਨੇ ਮੈਨੂੰ ਨਿਰਗੁਣ ਸਰੂਪ ਬਾਰੇ ਉਪਦੇਸ਼ ਦਿੱਤਾ ਉਹਨਾਂ ਨੇ ਬਾਰ ਬਾਰ ਮੇਰੇ ਹਿਰਦੇ ਦੇ ਵਿੱਚ ਨਿਰਗੁਣ ਸਰੂਪ ਦੀ ਉਪਾਸ਼ਨਾ ਬਾਰੇ ਗਿਆਨ ਦਿੱਤਾ ਪਰ ਮੇਰਾ ਭਾਂਡਾ ਐਸਾ ਸੀ ਮੇਰਾ ਦਿਲ ਹਿਰਦਾ ਐਸਾ ਸੀ ਅਹੰਕਾਰ ਕਾਰਨ ਮੈਂ ਫਿਰ ਵੀ ਨਾ ਉਹਨਾਂ ਦਾ ਬਚਨ ਮੰਨਾਂ ਉਹ ਬਾਰ ਬਾਰ ਸਮਝਾਉਣ ਪਰ ਮੈਂ ਉਹਨਾਂ ਦੀਆਂ ਗੱਲਾਂ ਵਿੱਚ ਫਿਰ ਵੀ ਧਿਆਨ ਨਾ ਦਵਾਂ।
ਬੂਝੋ ਸਗੁਣ ਬਾਰੰਗ ਬਾਰੋ ਨਿਰਗੁਣੈ ਤਰਕਤ ਬਚਨੀ ਉਚਾਰੋ।
ਲੋਮਸ ਰਿਸ਼ੀ ਜੀ ਨਿਰਗੁਣ ਸਰੂਪ ਬਾਰੇ ਬਾਰ ਬਾਰ ਦੱਸਦੇ ਸੀ ਤਾਂ ਮੈਂ ਉਹਨਾਂ ਦੇ ਬਚਨਾਂ ਤੇ ਤਰਕ ਕਰ ਦਿੰਦਾ ਸੀ ਹਰ ਇੱਕ ਗੱਲ ਤੇ, ਕਿਉਂਕਿ ਪੰਡਿਤ ਸੀ, ਪੜ੍ਹਿਆ ਲਿਖਿਆ ਸੀ, ਪੰਡਿਤ ਵਿਦਵਾਨ ਇੰਨਾ ਪੜ੍ਹਿਆ ਸੀ ਵੀ ਹਰ ਇੱਕ ਗੱਲ ਤੇ ਤਰਕ ਕਰਦਾ ਸੀ। ਤੇ ਕਹਿੰਦੇ ਵੀ ਮੈਂ ਤਾਂ ਬੜਾ ਜ਼ੋਰ ਲਾਉਂਦਾ ਸੀ, ਉਹ ਨਿਰਗੁਣ ਸਰੂਪ ਬਾਰੇ ਦੱਸਦੇ ਸੀ ਵੀ ਨਿਰਗੁਣ ਸਰੂਪ ਪਰਮਾਤਮਾ ਦਾ ਐਸਾ ਹੈ ਜਿਹੜਾ ਸਾਰੀਆਂ ਥਾਵਾਂ ਵਿੱਚ, ਹਵਾ ਵਿੱਚ, ਆਕਾਸ਼ ਵਿੱਚ, ਪੰਜਾਂ ਤੱਤਾਂ ਤੇ ਬਿਰਾਜਮਾਨ ਹੈ। ਉਹ ਪੰਜਾਂ ਤੱਤਾਂ ਨੂੰ ਬਣਾਉਣ ਵਾਲਾ ਨਿਰਗੁਣ ਸਰੂਪ ਹੈ, ਪਰ ਮੈਂ ਸਰਗੁਣ ਸਰੂਪ ਦੀ ਉਪਾਸ਼ਨਾ ਕਰਦਾ ਸੀ। ਮੇਰੇ ਮਨ ਦੀ ਇੱਛਾ ਸੀ ਵੀ ਸਰਗੁਣ ਸਰੂਪ ਬਾਰੇ ਦੱਸਣ, ਮੈਂ ਸਰਗੁਣ ਸਰੂਪ ਬਾਰੇ ਪੁੱਛਦਾ ਸੀ ਤੇ ਨਿਰਗੁਣ ਸਰੂਪ ਨੂੰ ਬਾਰ ਬਾਰ ਟੋਕ ਕੇ ਸ਼ੰਕਾ ਕਰਕੇ ਉਹਨਾਂ ਦੇ ਬਚਨਾਂ ਨੂੰ ਕੱਟ ਦਿੰਦਾ ਸੀ। ਇਹੋ ਜੀ ਬਿਰਤੀ ਸੀ ਕਿ ਗੁਰੂ ਦੇ ਬਚਨਾਂ ਨੂੰ ਫਿਰ ਵੀ ਨਹੀਂ ਸੁਣਦਾ ਸੀ।
ਮਮ ਮਤ ਲਖ ਰੋਮਸ ਵਿਪਰੀਤੀ ਕਰ ਕਛ ਰਿਤ ਬੋਲਿਓ ਅਸ ਰੀਤੀ।
ਮੈਂ ਜਦੋਂ ਲੋਮਸ ਰਿਸ਼ੀ ਜੀ ਨੇ ਦੇਖਿਆ ਵੀ ਇਹ ਤਾਂ ਗੱਲ ਨੂੰ ਸੁਣਦਾ ਹੀ ਨਹੀਂ, ਆਪਣੀਆਂ ਗੱਲਾਂ ਸੁਣਾਉਂਦਾ, ਜਿਹੜਾ ਗੁਰੂ ਦੇ ਕੋਲ ਬੈਠ ਕੇ ਆਪਣੀਆਂ ਗੱਲਾਂ ਦੱਸੇ ਵੀ ਨਹੀਂ ਜੀ, ਮੇਰਾ ਮਨ ਤਾਂ ਇਹ ਕਹਿੰਦਾ, ਤੁਸੀਂ ਤਾਂ ਕੁਝ ਹੋਰ ਕਹਿੰਦੇ ਹੋ, ਤਾਂ ਕਹਿੰਦੇ ਉਹ ਗੱਲ ਕਦੇ ਵੀ ਨਹੀਂ ਬਣ ਸਕਦੀ, ਉਹ ਤਾਂ ਆਪ ਗੁਰੂ ਬਣਦਾ। ਤੇ ਜਿਹੜਾ ਇਹ ਕਾਰਕਸੁੰਡ ਜੀ ਪੰਡਿਤ ਜੀ ਸੀਗੇ, ਕਹਿੰਦੇ ਵੀ ਪੰਡਤਾ ਇਹ ਤਾਂ ਪੰਡਿਤ ਆਪਣੀਆਂ ਗੱਲਾਂ ਮਾਰਦਾ, ਇਹ ਤਾਂ ਸਾਨੂੰ ਸਰਗੁਣ ਸਮਝਾਉਂਦਾ ਤੇ ਨਿਰਗੁਣ ਸਰੂਪ ਉੱਪਰ ਤਰਕ ਕਰਦਾ, ਸ਼ੰਕਾ ਕਰਦਾ। ਇਹ ਜਾਣ ਕੇ ਪੰਡਿਤ ਜਿਹੜੇ ਲੋਮਸ ਰਿਸ਼ੀ ਜੀ ਸੀਗੇ, ਉਹਨਾਂ ਨੇ ਸ਼ਰਾਪ ਦਿੱਤਾ।
ਪੱਛਣ ਸਹਿਤ ਬੋਲ ਹੈ ਤੇਰੇ ਬਾਰ ਬਾਰ ਮੂਰਤ ਬਚ ਮੇਰੇ।
ਤਾਂ ਲੋਮਸ ਰਿਸ਼ੀ ਜੀ ਕਹਿਣ ਲੱਗੇ, ਕਹਿੰਦੇ ਤੇਰਾ ਸੁਭਾਅ ਨਾ ਪੰਛੀਆਂ ਵਰਗਾ, ਤੇਰਾ ਸੁਭਾਅ ਪੰਛੀਆਂ ਵਰਗਾ ਵੀ ਪੰਛੀਆਂ ਨੂੰ ਬਾਰ ਬਾਰ ਉਡਾਈਦਾ, ਬਾਰ ਬਾਰ ਮੋੜੀਦਾ, ਉਹ ਫਿਰ ਆ ਕੇ ਬਹਿ ਜਾਂਦੇ, ਉਹ ਹਰ ਵੇਲੇ ਆਪਣੀ ਮਨ ਮਰਜ਼ੀ ਕਰਦੇ, ਜਿੰਨਾ ਮਰਜ਼ੀ ਹਟਾਈ ਜੋ ਫਿਰ ਬਾਰ ਬਾਰ ਆਉਂਦੇ ਨੇ। ਤੇਰਾ ਸੁਭਾਅ ਵੀ ਬਾਰ ਬਾਰ ਤੈਨੂੰ ਸਮਝਾਉਂਦੇ ਆ ਨਿਰਗੁਣ ਸਰੂਪ ਬਾਰੇ, ਪਰ ਤੂੰ ਫਿਰ ਸਾਡਾ ਬਚਨ ਬਾਰ ਬਾਰ ਮੋੜ ਦੇਣਾ, ਸਾਡੇ ਗੱਲ ਤੇ ਧਿਆਨ ਨਹੀਂ ਦਿੰਦਾ।
ਦੋਏਰਾ ਅਧਿਕਾਰੀਓ ਜਾਣ ਕੇ ਉਪਦੇਸ਼ਿਤ ਥੋ ਤੋਏ।
ਤਾਂ ਕਹਿਣ ਲੱਗੇ ਰੋਮਸ ਜਿਸ਼ੀ ਜੀ, ਕਹਿੰਦੇ ਵੀ ਅਸੀਂ ਤਾਂ ਤੈਨੂੰ ਅਧਿਕਾਰੀ ਜਾਣ ਕੇ ਵੀ ਤੂੰ ਪੰਡਿਤ ਹੈ, ਵਿਦਵਾਨ ਹੈ, ਗੱਲਾਂ ਨੂੰ ਸਮਝਣ ਯੋਗ ਹੋਏਗਾ, ਅਸੀਂ ਤਾਂ ਤੈਨੂੰ ਗੱਲਾਂ ਸਮਝਣ ਯੋਗ ਕਰਕੇ ਵੀ ਅਧਿਕਾਰੀ ਹੈ, ਇਹ ਜਾਣ ਕੇ ਤੈਨੂੰ ਉਪਦੇਸ਼ ਦਿੰਦੇ ਸੀ।
ਹੋ ਅਦਮ ਖਗ ਸਬਨ ਤੇ ਸੋ ਸ਼ਰਾਪ ਅਬ ਮੋਏ।
ਤੈਨੂੰ ਤਾਂ ਅਸੀਂ ਚੰਗਾ ਉਪਦੇਸ਼ ਦਿੰਦੇ ਸੀ, ਪਰ ਤੂੰ ਸਾਡੇ ਉਪਦੇਸ਼ ਤੇ ਹੀ ਤਰਕ ਕਰਦਾ ਹੈ ਨਾ, ਇਸ ਕਰਕੇ ਤੂੰ ਸਾਡੇ ਉਪਦੇਸ਼ ਨੂੰ ਮੰਨ ਨਹੀਂ ਸਕਦਾ, ਤੇ ਜਿਹੜੀ ਤੂੰ ਪੰਛੀਆਂ ਵਾਲੀ ਬਿਰਤੀ ਰੱਖਦਾ ਨਾ, ਤੇ ਤੂੰ ਹੁਣ ਐਸਾ ਪੰਛੀ ਬਣ ਜਾ ਜਿਸ ਪੰਛੀ ਦੀ ਸਭ ਤੋਂ ਬੁਰੀ ਹਾਲਾਤ ਹੈ, ਸਭ ਤੋਂ ਭੈੜਾ, ਸਭ ਤੋਂ ਨਾ ਮੰਨਣ ਵਾਲਾ, ਸਭ ਤੋਂ ਕਰੂਪ ਪੰਛੀ ਜਿਹੜਾ ਹੈ, ਤੂੰ ਸਭ ਤੋਂ ਭੈੜਾ ਪੰਛੀ ਜੂਨੀ ਵਿੱਚ ਪੈ ਜਾ।
ਜੋ ਪਈ ਬਾਇਸ ਦੇ ਤਮੈ ਮਮ ਭਈ ਹੱਥ ਬੰਦ ਕੇ ਉਸਤ ਕਹੇ।
ਕਹਿੰਦੇ ਵੀ ਜਦੋਂ ਮੇਰੀ ਸੰਤਾਂ ਦੇ ਬਚਨ ਕਾਰਨ ਸੰਤਾਂ ਨੇ ਬਚਨ ਕੀਤਾ, ਤਾਂ ਕਾਂ ਵਾਲੀ ਸਭ ਤੋਂ ਭੈੜਾ, ਸਭ ਤੋਂ ਕੁਰੂਪ ਰੂਪ ਵਾਲਾ, ਇੱਕ ਇਹਦਾ ਰੰਗ ਵੀ ਕਾਲਾ, ਅੱਗੋਂ ਸ਼ਕਲ ਵੀ ਬਾਕੀ ਪੰਛੀਆਂ ਨਾਲੋਂ, ਸਭ ਪੰਛੀਆਂ ਨਾਲੋਂ ਭੈੜੀ ਹੈ, ਤੇ ਬਾਕੀ ਇਹ ਕਾਂ ਕੂੰ 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 ਕਰਦਾ, ਸਭ ਜੀਵਾਂ ਨੂੰ ਦੁੱਖ ਹੀ ਦਿੰਦਾ। ਜਦੋਂ ਆਉਂਦਾ ਕਹਿੰਦੇ ਵੀ ਕਾਂ ਕੋਠੇ ਤੇ ਬੈਠਿਆ ਹੋਵੇ ਤੇ ਮਾੜੀ ਖਬਰ ਲੈ ਕੇ ਆਇਆ, ਤੇ ਕਾਂ ਨੂੰ ਸਭ ਤੋਂ ਭੈੜਾ ਪੰਛੀ ਮੰਨਿਆ ਜਾਂਦਾ। ਤੇ ਕਹਿੰਦੇ ਜਦੋਂ ਉਹਨਾਂ ਨੇ ਆਖਿਆ ਵੀ ਤੂੰ ਸਭ ਤੋਂ ਭੈੜਾ ਪੰਛੀ ਬਣ ਜਾ, ਤਾਂ ਮੇਰੀ ਸਰੂਪ ਕਾਂ ਜੂਨੀ ਵਾਲੀ ਹੋ ਗਈ, ਤੇ ਕਾਂ ਵਰਗਾ ਮੇਰਾ ਸਰੂਪ ਉਸ ਸਮੇਂ ਤੋਂ ਲੋਮਸ ਰਿਸ਼ੀ ਜੀ ਦੇ ਕਹਿਣ ਕਰਕੇ ਬਣਿਆ ਸੀ, ਤਾਂ ਮੈਂ ਆਪਣਾ ਸਰੂਪ ਦੇਖ ਕੇ ਵੀ ਮੈਂ ਤਾਂ ਕਾਂ ਵਾਲੇ ਸਰੂਪ ਚ ਹੋ ਗਿਆ, ਤਾਂ ਲੋਮਸ ਰਿਸ਼ੀ ਜੀ ਦੇ ਅੱਗੇ ਹੱਥ ਜੋੜ ਕੇ ਮੈਂ ਬੇਨਤੀਆਂ ਕੀਤੀਆਂ।
ਸਤ ਸਰਾਪ ਹੋਵੇ ਰਿਖੀ ਤੇਰਾ, ਮੁਝ ਕੋ ਲਖੋ ਆਪਣੋ ਚੇਰਾ।
ਤਾਂ ਕਹਿੰਦੇ ਵੀ ਅਸੀਂ ਉਸ ਵਕਤ ਲੋਮਸ ਰਿਸ਼ੀ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਰਿਸ਼ੀ ਜੀ ਤੁਹਾਡਾ ਸ਼ਰਾਪ ਬਿਲਕੁਲ ਸੱਚ ਹੋਵੇਗਾ, ਤੁਹਾਡਾ ਬਚਨ ਬਿਲਕੁਲ ਸੱਚ ਹੈ, ਤੁਹਾਡਾ ਸ਼ਰਾਪ ਜਿਵੇਂ ਤੁਸੀਂ ਚਾਹੁੰਦੇ ਉਵੇਂ ਹੀ ਮੈਂ ਕਾਂ ਜੂਨੀ ਵਿੱਚ ਰਵਾਂਗਾ, ਪਰ ਕਿਰਪਾ ਕਰਕੇ ਮੇਰੇ ਤੇ ਇੰਨੀ ਮਿਹਰ ਕਰ ਦਿਓ।
ਕਿਰਪਾ ਦ੍ਰਿਸ਼ਟ ਅਬ ਮੋਹ ਪਰ ਕੀਜੈ, ਅਸ ਪ੍ਰਕਾਰ ਕੋ ਵਰ ਇੱਕ ਦੀਜੈ।
ਇਹ ਮਹਾਰਾਜ ਆਪਣੀ ਕਿਰਪਾ ਕਰਕੇ ਮੈਨੂੰ ਇਹ ਵਰ ਦੇ ਦਿਓ, ਆਪਣੀ ਮਿਹਰ ਰੱਖੋ, ਮੈਨੂੰ ਇੱਕ ਵਾਰ ਦੇਣਾ ਕਰੋ।
ਰਹਿ ਗਿਆਨ ਮੇਰੇ ਔਰ ਮਾਈ ਬਾਇਸ ਬਖਤਰ ਵਿਚਰੋ ਨਾਈ।
ਇਹ ਮਹਾਰਾਜ ਮੇਰੇ ਮਨ ਅੰਦਰ ਗਿਆਨ ਉਸੇ ਤਰ੍ਹਾਂ ਰਿਹਾ ਰਵੇ ਜਿਹੜਾ ਮਨੁੱਖਾਂ ਦੇ ਕੋਲ ਹੁੰਦਾ, ਜਿਹੜਾ ਗਿਆਨ ਮੈਨੂੰ ਪੰਡਿਤ ਸਰੂਪ ਵਿੱਚ ਹੈ, ਜਿਹੜਾ ਮੈਨੂੰ ਆਪਣੇ ਸ਼ਿਵ ਜੀ ਸਰੂਪ ਦਾ ਪਹਿਲਾਂ ਜਿੰਨਾ ਵੀ ਮੇਰੇ ਜਨਮਾਂ ਜਨਮਾਂਤਰਾਂ ਦਾ ਜੋ ਵੀ ਮੈਂ ਦੇਖਿਆ ਸੁਣਿਆ ਬੀਤਿਆ ਉਹ ਮੈਨੂੰ ਯਾਦ ਰਵੇ, ਇਹੋ ਜਿਹਾ ਵਾਰ ਜੇ ਤੁਸੀਂ ਸ਼ਰਾਪ ਤਾਂ ਦਿੱਤਾ ਹੀ ਹੈ ਮਹਾਰਾਜ, ਤੁਹਾਡਾ ਸ਼ਰਾਪ ਮੇਰੇ ਸਿਰ ਮੱਥੇ ਪ੍ਰਵਾਨ ਹੈ, ਪਰ ਕਿਰਪਾ ਕਰਕੇ ਇਹ ਵਾਰ ਦੇ ਦਿਓ ਵੀ ਮੈਂ ਜਿਹੜਾ ਤੁਸੀਂ ਸ਼ਰਾਪ ਦਿੱਤਾ ਹੈ ਨਾ, ਜਿਹੜੇ ਪਹਿਲੇ ਮੇਰੇ ਨਾਲ ਬਚਨ ਹੋਏ ਨੇ, ਉਹਦਾ ਗਿਆਨ ਮੈਨੂੰ ਇਸੇ ਤਰ੍ਹਾਂ ਹੀ ਰਵੇ।
ਸੁਣ ਲੋ ਮਸਰਿਖੀ ਭਇਓ ਕਿਰਪਾਲਾ, ਮੁਖ ਤੇ ਬੋਲਿਓ ਬਚਨ ਰਸਾਲਾ।
ਉਸ ਵਕਤ ਲੋਮਸ ਰਿਸ਼ੀ ਜੀ ਦਇਆ ਦੇ ਇਸ ਘਰ ਵਿਚ ਆ ਗਏ, ਕਿਉਂਕਿ ਸੰਤ ਸਾਹਿਬ ਨੂੰ ਮਾਫ਼ ਕਰਨ ਵਾਲੇ, ਬਾਰ ਬਾਰ ਸੰਤਾਂ ਦਾ ਸੁਭਾਅ ਖਿਮਾ ਰੂਪੀ ਕੱਪੜੇ ਪਹਿਨਦੇ ਨੇ, ਤੇ ਜਿਨ੍ਹਾਂ ਨੇ ਖਿਮਾ ਰੂਪੀ ਕੱਪੜੇ ਪਾਏ ਨੇ ਬਾਰ ਬਾਰ ਮਾਫ਼ ਕਰਦੇ ਨੇ, ਤੇ ਜਿਹੜੇ ਬਾਰ ਬਾਰ ਮਾਫ਼ ਕਰਦੇ, ਐਸੇ ਲੋਮਸ ਰਿਸ਼ੀ ਜੀ ਦਇਆ ਦੇ ਘਰ ਵਿਚ ਆ ਕੇ ਮੈਨੂੰ ਇਹ ਬਲ ਦਿੱਤਾ।
ਹੋਵੇ ਸਦਾ ਰਿਵੇ ਤਰ ਗਿਆਨਾ, ਆਤਮ ਰੂਪ ਲਖੇ ਸੁਖ ਥਾਨਾ।
ਤੇ ਉਹਨਾਂ ਨੇ ਦੱਸਿਆ ਵੀ ਭਾਈ ਤੇਰੇ ਮਨ ਵਿਚ ਹਰ ਵਕਤ ਆਤਮਾ ਦਾ ਗਿਆਨ ਵਸਿਆ ਰਵੇ, ਤੇਰੇ ਹਿਰਦੇ ਵਿਚ ਆਤਮ ਗਿਆਨ ਹਰ ਵੇਲੇ ਪ੍ਰਕਾਸ਼ ਰਵੇਗਾ, ਤੈਨੂੰ ਹਰ ਤਿੰਨਾਂ ਕਾਲਾਂ ਦੀ ਤਿੰਨੇ ਸਮਾਂ ਦੀ ਹਰ ਵਕਤ ਗਿਆਤਾ ਰਵੇਗਾ।
ਤੁਝ ਪਰ ਹੈ ਕਰਨਾ ਅਬ ਮੋਰੀ, ਇੱਕ ਵਾਰ ਦੇਵੋ ਔਰ ਬੋਰੀ।
ਤੇਰੇ ਉੱਪਰ ਸਾਡੀ ਦਇਆ ਜ਼ਿਆਦਾ ਆ ਚੁੱਕੀ, ਹੁਣ ਤੇਰੇ ਉੱਪਰ ਅਸੀਂ ਕਰਨਾ ਚਾਹੁੰਦੇ, ਕਿਰਪਾ ਕਰ ਰਹੇ ਹਾਂ, ਤਾਂ ਇੱਕ ਹੋਰ ਗੱਲ ਸੁਣ ਲੈ, ਇੱਕ ਹੋਰ ਵਾਰ ਦੇਨੇ ਹਾਂ।
ਮ੍ਰਿਤੂ ਹੋਏ ਜਬ ਕਰ ਚਿੱਤ ਚਾਹੀ, ਬਿਨ ਚਾਹੇ ਮ੍ਰਿਤੂ ਹੈ ਕਬ ਨਾਈ।
ਤੇ ਅਸੀਂ ਤੈਨੂੰ ਇਹ ਵਾਰ ਦੇਨੇ ਹਾਂ ਵੀ ਜਦੋਂ ਤੂੰ ਚਾਹਵੇਂ ਉਦੋਂ ਤੇਰੀ ਮੌਤ ਹੋਵੇਗੀ, ਜੇ ਤੂੰ ਨਹੀਂ ਚਾਹੇਗਾ ਉਦੋਂ ਤੱਕ ਤੇਰੀ ਮੌਤ ਨਹੀਂ ਆਉਣੀ, ਜਦੋਂ ਤੇਰੇ ਆਪਣੇ ਮਨ ਦੀ ਇੱਛਾ ਹੋਵੇਗੀ ਮਰਨ ਵਾਸਤੇ ਉਦੋਂ ਹੀ ਤੂੰ ਮਰੇਗਾ, ਭਾਵ ਜਿੰਨਾ ਚਿਰ ਚਾਹਵੇਂ ਓਨਾ ਚਿਰ ਜੀ ਸਕੇਗਾ।
ਸੂਰਠਾ ਸੁਣ ਤੇਰੇ ਅਚ ਬੈਨ ਹਰਕਤ ਆਵਾ ਥਾਨੇ।
ਕਹੇ ਭਾਈ ਬਾਲਾ ਜੀ, ਉਸ ਵਕਤ ਲੋਮਸ ਰਿਸ਼ੀ ਜੀ ਦੇ ਵਾਰ ਨੂੰ ਸੁਣ ਕੇ ਸ਼ਰਾਪ ਅਤੇ ਦੋ ਵਾਰ, ਇੱਕ ਗਿਆਨ ਰਹਿਣ ਦਾ ਹਿਰਦੇ ਵਿਚ, ਇੱਕ ਜਿੰਨਾ ਚਿਰ ਲੰਮੀ ਆਯੂ ਦੀਰਘ ਆਯੂ ਦਾ ਵਾਰ ਸੁਣ ਕੇ ਮੈਂ ਉਹਨਾਂ ਦੇ ਬਚਨਾ ਕਰਕੇ ਬੜਾ ਖੁਸ਼ ਹੋ ਕੇ ਇਸ ਥਾਂ ਤੇ ਸੁਮੇਰ ਪਰਬਤ ਤੋਂ ਵੀ ਉੱਚੀ ਜਿਹੜੀ ਥਾਂ ਜਿੱਥੇ ਆਮ ਇਨਸਾਨ ਨਹੀਂ ਆ ਸਕਦਾ, ਇਸ ਥਾਂ ਤੇ ਆ ਕੇ ਵਸ ਗਿਆ।
ਵੀ ਵਿਸਾਲ ਮਨ ਚੈਨ ਨੇ ਤਿਆਗੋ ਅਬ ਦੇਖੋ।
ਮਨ ਵਿੱਚ ਐਸਾ ਚੈਨ ਹੋ ਗਿਆ, ਮਨ ਵਿੱਚ ਖੁਸ਼ੀ ਛਾ ਗਈ ਵੀ ਅੱਜ ਤੋਂ ਬਾਅਦ ਇਹ ਜਿਹੜੀ ਮੇਰੀ ਦੇਹ ਹੈ ਇਹਨੂੰ ਨਹੀਂ ਤਿਆਗਾਂਗਾ, ਇਸ ਦੇਹ ਦੇ ਵਿਚ ਰਹਿ ਕੇ ਭਗਤੀ ਹਿਰਦੇ ਵਿਚ ਹੋਣ ਕਰਕੇ ਹਰ ਵਕਤ ਅਕਾਲ ਪੁਰਖ ਦਾ ਨਾਮ ਜਪਾਂਗਾ।
ਪ੍ਰੇਮ ਭਗਤ ਰਾਸੇ ਆਏ ਕਾਕ ਜਨਮ ਕੋ ਪਾਏ ਕਹਿ।
ਤੇ ਸੋਚਿਆ ਵੀ ਮੇਰੇ ਕਾਕ ਜਨਮ ਤਾਂ ਮੈਨੂੰ ਮਿਲਿਆ ਹੈ, ਪਰ ਉਹਨਾਂ ਦੀ ਕਿਰਪਾ ਨਾਲ ਹਿਰਦੇ ਵਿਚ ਭਗਤੀ ਦਾ ਰਸ ਹਰ ਵਕਤ ਰਵੇਗਾ।
ਮੈਂ ਤਜਿਓ ਅਬ ਜਾਏ ਰਹੋ ਸਦਾ ਆਨੰਦ ਮਨ।
ਮਨ ਚ ਸੋਚਿਆ ਵੀ ਹੁਣ ਮਰਨ ਦੀ ਕੀ ਲੋੜ ਹੈ, ਸੰਤਾਂ ਦਾ ਬਚਨ ਵੀ ਹੈ ਤੇ ਨਾਲੇ ਹਿਰਦੇ ਵਿਚ ਭਗਤੀ ਵਸੀ ਰਵੇਗੀ ਕਿਰਪਾ ਦੇ ਨਾਲ, ਬਸ ਉਸ ਅਕਾਲ ਪੁਰਖ ਦੇ ਸੇਵਾ ਕਰਨਾ ਕਰੀਏ, ਉਸ ਪਰਮਾਤਮਾ ਦੇ ਬਾਰ ਬਾਰ ਗੁਣ ਗਾਣਾ ਕਰੀਏ।
ਇਸ ਪ੍ਰਕਾਰ ਸਭ ਕਥਾ ਸੁਣਾਈ ਚਲਨੀ ਤਿਆਰ ਪਏ ਜਾਗਰਾਏ।
ਤਾਂ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਇਸ ਕਾਕ ਪਸੁੰਡ ਨੇ ਆਪਣੀ ਸਾਰੀ ਕਥਾ ਸੁਣਾਈ ਵੀ ਜਿਹੜੇ ਜਨ ਗੁਰੂ ਦਾ ਵਚਨ ਨਹੀਂ ਮੰਨਦੇ, ਆਪਣੇ ਮਨ ਦੀ ਇੱਛਾ ਨੂੰ ਮੁੱਖ ਰੱਖਦੇ ਨੇ ਵੀ ਤੁਹਾਡਾ ਕਹਿਣਾ ਠੀਕ ਨਹੀਂ, ਸਾਡੇ ਮਨ ਦੀ ਇੱਛਾ ਜੋ ਅਸੀਂ ਸੋਚਦੇ ਹਾਂ ਨਾ ਉਹ ਸਭ ਤੋਂ ਵੱਡਾ ਹੈ, ਤੇ ਜਿਹੜੇ ਇਹ ਇੱਛਾ ਰੱਖਦੇ ਨੇ ਉਹਨਾਂ ਨੂੰ ਨਰਕਾਂ ਵਿੱਚ ਵੀ ਪੈਣਾ ਪੈਂਦਾ ਤੇ ਬਾਰ ਬਾਰ ਜੂਨੀਆਂ ਵਿੱਚ ਭੁਗਤਣਾ ਪੈਂਦਾ, ਬਹੁਤ ਸ਼ਰਾਪ ਮਿਲਦੇ ਜਿਹੜੇ ਮਨ ਦੀ ਇੱਛਾ ਨੂੰ ਪ੍ਰਧਾਨ ਰੱਖਦੇ। ਸੋ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਇਹ ਸਾਖੀ ਸੁਣਾਈ ਤਾਂ ਪਾਤਸ਼ਾਹ ਜੀ ਨੇ ਜਦੋਂ ਇਹ ਸਾਖੀਆਂ ਸੁਣੀਆਂ ਬਚਨ ਬਿਲਾਸ ਹੋਏ ਤਾਂ ਸਤਿਗੁਰੂ ਮਹਾਰਾਜ ਜੀ ਨੇ ਕਾਕ ਪਸੁੰਡ ਤੋਂ ਅੱਗੇ ਚਾਲਾ ਮਾਰਨ ਵਾਸਤੇ ਤਿਆਰੀ ਕੀਤੀ।
ਕਰੀ ਪਰਸ ਪਰ ਦੋਇ ਦਿਸ਼ ਬੰਦਨ ਅਗਰੇ ਜਗਮ ਨੇ ਦੁੱਖ ਨਿਕੰਦਨ।
ਦੁੱਖਾਂ ਦੇ ਨਾਸ਼ ਕਰਨ ਵਾਲੇ, ਦੁਵੇਸ਼ ਭਾਵਨਾ ਨੂੰ ਖਤਮ ਕਰਨ ਵਾਲੇ ਸਤਿਗੁਰੂ ਮਹਾਰਾਜ ਜੀ ਕਾਕ ਪਸੁੰਡ ਰਿਸ਼ੀ ਜੀ ਨੂੰ ਨਮਸਕਾਰ ਕੀਤੀ ਤੇ ਰਿਸ਼ੀ ਜੀ ਨੇ ਵੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿਖੇ ਮੱਥਾ ਟੇਕ ਕੇ ਨਮਸਕਾਰ ਕੀਤੀ। ਆਪਸ ਵਿੱਚ ਨਮਸਕਾਰ ਕਰਕੇ ਵੰਦਨਾ ਕਰਕੇ ਗੁਰੂ ਪਾਤਸ਼ਾਹ ਜੀ ਨੇ ਅੱਗੇ ਚਾਲਾ ਮਾਰਿਆ।
ਜੇਠਾ ਦੱਤਾ ਤ੍ਰੇ ਸੁਜਾਨਾ ਆਪ ਆਮਲਕ ਆਤਮ ਗਿਆਨਾ।
ਕਹਿੰਦੇ ਜਿਸ ਥਾਂ ਤੇ ਦੱਤਾ ਤ੍ਰੇ ਜੋਗੀ ਜਿਹੜਾ ਬਹੁਤ ਵੱਡਾ ਬਹੁਤ ਜ਼ਿਆਦਾ ਸਿੱਧ ਸਾਧੂ ਰਿਹਾ ਹੈ, ਇਹ ਸਭ ਸਾਧੂਆਂ ਦੇ ਵਿੱਚੋਂ ਭਗਤੀ ਦੇ ਵਿੱਚੋਂ ਦੱਤਾਤ੍ਰੇਅ, ਇਹ ਦੱਤਾਤ੍ਰੇਅ ਜਿਸ ਥਾਂ ਤੇ ਵਸਦਾ ਸੀ ਕਾਕ ਪਸੁੰਡ ਤੋਂ ਵੀ ਉੱਚੀ ਥਾਂ ਤੇ ਧਰਤੀ ਤੋਂ ਉੱਪਰਲੀਆਂ ਥਾਵਾਂ ਵਿੱਚ ਜਿੱਥੇ ਇਹ ਸਾਧੂ ਵਸਦੇ ਸੀ, ਇਹ ਦੱਤਾਤ੍ਰੇਅ ਜਿਹੜਾ ਜਿਸ ਥਾਂ ਤੇ ਵਸਦਾ ਸੀ ਸਤਿਗੁਰੂ ਮਹਾਰਾਜ ਜੀ ਉਸ ਦੱਤਾਤ੍ਰੇਅ ਕੋਲ ਪੁੱਜੇ ਨੇ, ਜਿਹੜੇ ਦੱਤਾਤ੍ਰੇਅ ਦੇ ਹਿਰਦੇ ਵਿੱਚ ਇਸ ਤਰ੍ਹਾਂ ਹਿਰਦੇ ਵਿੱਚ ਰੋਮ ਰੋਮ ਵਿੱਚ ਸਰੀਰ ਦੇ ਅੰਗ ਅੰਗ ਦੇ ਵਿੱਚ ਗਿਆਨ ਇਸ ਤਰ੍ਹਾਂ ਸੀ, ਕਹਿੰਦੇ ਜਿਵੇਂ ਆਂਵਲਾ ਹੱਥ ਤੇ ਧਰਿਆ ਹੋਵੇ ਸਾਹਮਣੇ ਹੋਵੇ, ਇਸੇ ਤਰ੍ਹਾਂ ਉਹਦੇ ਹਿਰਦੇ ਦੇ ਵਿੱਚ ਪ੍ਰਕਾਸ਼ ਗਿਆਨ ਹਰ ਵਕਤ ਰਹਿੰਦਾ ਸੀ।
ਜਿਨ ਕੀਨੋ ਸਭ ਜਗਤ ਨਿਆਸਾ ਆ ਬਿਰਕਤ ਬੋ ਫਿਰਿਓ ਉਦਾਸਾ।
ਕਹਿੰਦੇ ਜਿਸ ਦੱਤਾਤ੍ਰੇਅ ਨੇ ਸੰਸਾਰ ਦੇ ਵਿੱਚ ਸੰਨਿਆਸ ਧਾਰਨ ਕਰਕੇ ਕਈ ਸਾਲ ਸੰਨਿਆਸ ਵਿਰਤੀ ਵਿੱਚ ਰਹਿ ਕੇ ਸੰਸਾਰ ਵਿੱਚ ਫਿਰਨਾ ਕੀਤਾ ਤੇ ਵਿਰਕਤ ਰੂਪ ਭਿਅੰਗਮ ਰਹਿ ਕੇ ਸੰਸਾਰ ਵਿੱਚ ਆਪਣੀ ਜ਼ਿੰਦਗੀ ਜਿੰਨਾ ਚਿਰ ਸਮਾਂ ਬਿਤਾਇਆ ਸੰਨਿਆਸੀਆਂ ਦੇ ਵਾਂਗੂ ਆਪਣਾ ਜੀਵਨ ਬਤੀਤ ਕੀਤਾ।
ਸਤ ਚਤੁਰ ਗੁਰੂ ਜਿਨ ਕੀਨੇ ਇਕ ਅੰਕਾਰ ਰੰਗ ਮੈਂ ਪੀਨੇ।
ਜਿਸ ਨੇ 24 ਗੁਰੂ ਬਣਾਏ ਸੀ ਤੇ 24 ਗੁਰੂ ਬਣਾ ਕੇ 24 ਗੁਰੂਆਂ ਦੇ ਕੋਲੋਂ ਇੱਕੋ ਸਿੱਖਿਆ ਲਿੱਤੀ, ਉਸ ਓਂਕਾਰ ਇੱਕ ਸਰੂਪ ਦੀ ਆਰਾਧਨਾ ਕਰਨ ਜਿਹਦੇ ਬਾਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਦੱਤਾਤ੍ਰੇਅ ਦੇ ਬਾਰੇ ਬਹੁਤ ਵਿਸਤਾਰ ਵਿੱਚ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ। ਦੱਤਾਤ੍ਰੇਅ ਨੇ ਜਿਹੜੇ 24 ਗੁਰੂ ਬਣਾਏ ਉਹਦੇ ਬਾਰੇ ਮਹਾਰਾਜ ਜੀ ਨੇ ਇੱਕ ਇੱਕ ਬਚਨ ਸਾਰੇ ਲਿਖੇ ਹਨ। ਜਿਵੇਂ ਦੱਤਾਤ੍ਰੇਅ ਸੰਨਿਆਸੀ ਸੀ ਤਾਂ ਕਹਿੰਦੇ ਬਹੁਤ ਸੰਨਿਆਸੀ, ਬਹੁਤ ਵਿਦਵਾਨ ਸੀ, ਸਾਰੀਆਂ ਗੱਲਾਂ ਜਾਣਦਾ ਸੀ, ਰਿੱਧੀਆਂ ਸਿੱਧੀਆਂ ਵੀ ਸੀ, ਪਰ ਇੱਕ ਦਿਨ ਆਕਾਸ਼ਵਾਣੀ ਹੋਈ ਕਿ ਦੱਤਾਤ੍ਰੇਅ ਤੂੰ ਹਜੇ ਨਿਗੋਰਾ ਹੈ, ਤੂੰ ਹਜੇ ਗੁਰੂ ਨੀ ਧਾਰਨ ਕੀਤਾ। ਤਾਂ ਮਨ ਵਿੱਚ ਸੋਚਿਆ ਵੀ ਇਹ ਜਿਹੜਾ ਆਕਾਸ਼ਵਾਣੀ ਹੈ ਨਾ, ਇਹਨੇ ਮੈਨੂੰ ਗੁਰੂ ਬਾਰੇ ਦੱਸਿਆ ਹੈ, ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਉਹਨੇ ਆਕਾਸ਼ਵਾਣੀ ਨੂੰ ਮੰਨਿਆ। ਦੱਤਾਤ੍ਰੇਅ ਨੇ ਸਭ ਤੋਂ ਪਹਿਲਾਂ ਗੁਰੂ ਆਕਾਸ਼ਵਾਣੀ ਨੂੰ ਮੰਨਿਆ ਵੀ ਇਹ ਜਿਹੜਾ ਬਚਨ ਕਰ ਰਹੀ ਹੈ ਆਕਾਸ਼ਵਾਣੀ, ਇਹ ਮੇਰੀ ਗੁਰੂ ਹੈ। ਤੇ ਫਿਰ ਮਨ ਚ ਵਿਚਾਰ ਕੀਤੀ ਵੀ ਇਹ ਗੁਰੂ ਕੌਣ ਹੋ ਸਕਦਾ ਅਸਲ, ਜਿਸ ਗੁਰੂ ਨੇ ਮੈਨੂੰ ਗੁਰੂ ਮੰਨਣ ਵਾਸਤੇ ਦੱਸਿਆ ਹੈ ਵੀ ਆਕਾਸ਼ਵਾਣੀ ਨੂੰ ਗੁਰੂ ਬਣਾ ਲਵਾਂ, ਇਸ ਚੀਜ਼ ਦਾ ਗਿਆਨ ਕਿਹਨੇ ਦੱਸਿਆ? ਤਾਂ ਸੋਚਿਆ ਵੀ ਇਹ ਮੇਰੇ ਮਨ ਨੇ ਨਿਸ਼ਚਾ ਕਰਾਇਆ ਹੈ ਵੀ ਤੂੰ ਆਕਾਸ਼ਵਾਣੀ ਨੂੰ ਗੁਰੂ ਮੰਨ ਲੈ ਤੇ ਉਸ ਅਕਾਲ ਪੁਰਖ ਨੂੰ ਗੁਰੂ ਨੂੰ ਖੋਜਣਾ ਕਰ, ਗੁਰੂ ਦੀ ਪ੍ਰਾਪਤੀ ਕਰ। ਇਹ ਜਾਣ ਕੇ अपने मन नू गुरु बना लिया भी मन जेड़ा है ना एक गुरु दे न्याई हो सकता क्योंकि मन वर्गा कोई ऐसा नहीं जेड़ा बंदे दा साथ दवे जिदा मन चंगा होवे मन वर्गा कोई मित्र नहीं जे बाणी विच सतगुरु जी ए भी कहिंदे ना सुन मन मित्र प्यारिया मन कई जगह दुश्मन है कई जगह मित्र है कई जगह मन का सुभा ऐसा हुंदा भी मन बंदे नू पैनिया थावां ते बुरिया थावां ते पटकांदा रहिंदा ते मन ही है जिदा मन मान जावे ओ संसार विच गुरु सब तो वड्डा गुरु मन ही है ता गुरु नू दत्तात्रेय ने मन नू भी गुरु बनाया इसे तरह बहुत सारिया नू एक स्त्री नू भी गुरु बनाया सी जो भी गुरु दत्तात्रेय ने धारण किते ते सतगुरु महाराज जी ऐसे दत्तात्रेय दे कोल पुजे ने जेड़े दत्तात्रेय ने अपने 24 गुरु धारण किते सी ते गुरु नू धारण करके उस ओंकार स्वरूप दी आराधना कीती
त्रिण समतीन लोक सुख त्यागा सदा ब्रह्म सुख तो अनुरागा
जिस दत्तात्रेय ने अपना सारा राज भाग जो कुछ भी शरीर दी हंगता ममता घर बार सब कुछ एक जंगल दे तीले वांगू भी जिवें कोई तीला हुंदा है सुका जिवें तीले सुके नू बंदा तोड़ के परा सट देंदा इसे तरह व्यर्थ जान के बेसफला बेमतलब जान के सब कुछ छड़ दिता सी ते उस ओंकार नू वड्डा जान के आराधना कीती
परम तत्व बेता रस लीना महामुनि गुन गुने परबीना
जेड़ा दत्तात्रेय ने सदा काल वास्ते सत चेतन आनंद स्वरूप ब्रह्म स्वरूप नू हिरदे विच वसा लिया जिस दत्तात्रेय ने गुरु दी आराधना करके परम सुख दी प्राप्ति कीती संसार विच विचर के सन्यासिया दा रूप धार के परम तत्व बेता बन गया सारे कालां दी दृष्टि हो गई हिरदे विच रोम रोम विच अकाल पुरख दा ध्यान वस गया
देखे निकट जात पे छांडे सो पुडियो और आनंद बादे
ते सतगुरु पातशाह महाराज जी इस दत्तात्रेय दे कोल जा पुजे ने जेड़ा दत्तात्रेय बड़े आनंद विच सुख दे नाल लेटिया पिया सी लम्मा पिया सी ते आनंद दे विच ऐसा लम्मा पिया सी भी ओदा ध्यान उस अकाल पुरख दे चरणा विच सी ते ओदे रोम रोम दे विचों ध्यान दी बिरती जागदी सी
लोचन मुंदरत तूषण ठानी अंतर रस को रसक ज्ञानी
अपनियां अखां बंद कीतियां होईयां सी ते मुख तो कोई वचन नहीं कर रहा सी मुख तो बोलदा नहीं सीगा बड़ा चुप हो के शांत मन दियां बिरतियां भी शांत सी ते ना मुख तो बोलदा सी ते ना शरीर तो कोई किरिया करदा सी
ते बिलोक बोलियो मर्दाना हे प्रभ पुड्डा कौन माना
ता उस दत्तात्रेय नू देख के भाई मर्दाना जी कहन लगे हे प्रभु सतगुरु पातशाह जी ए कौन सुता होया ए जेड़ा सामने बंदा पिया होया है ए कौन है
वड उन मत दे जे भारी परयो अडोल मस्त मुख धारे
महाराज ए केहो जी मत वाला है इनी थां ते बड़े आनंद दे नाल चुप हो के बिना किसे नाल बोलिया आराम दे नाल मस्त हो के पिया होया किसे नाल वचन नहीं करदा
इस बुलाए को बोल सुनी जाए बोलो अपनो ज्ञान बनी जाए
महाराज इनू बुलाओ ते फिर आपां इनू तुसी इनू विचार दियो अपना वचन सुना के निहाल करो एदे बारे सानू भी दसो भी ए कौन है ते इनू बुला के इनू बुलाना करो कुछ बोले ता सही ए आराम दे नाल सुता एदे बारे पता लगे भी कौन है
श्री गुर कह सुनो मर्दाना ए दत्तात्रेय माना
ता सतगुरु महाराज जी कहन लगे भाई मर्दाना जी ए जेड़ा दत्तात्रेय है ना ए सामने पिया होया ए दत्तात्रेय है जेड़ा सन्यासियां दे विचों जोगियां विचों महा सन्यास धारण कीता
जग मैं पयो वडो अवधूता सदा सथिर जेकी मत पुता
जेड़े जोगी दी जेड़े सन्यासी दी सदा काल वास्ते मत ठहरी हुई है ਇਹ ਉਹ ਜੋਗੀ ਹੈ, ਇਹ ਉਹ ਦੱਤਾਤਰੇ ਹੈ ਜਿਹਨੇ ਆਪਣੇ ਮਨ ਦੀਆਂ ਬਿਰਤੀਆਂ ਠਹਿਰਾਈਆਂ ਹੋਈਆਂ। ਚੰਗਾ ਤਪ ਧੂਤੀ ਆਪਣੇ ਸਰੀਰ ਤੇ ਭਸਮ ਲਾਣ ਵਾਲਾ, ਆਪਣੇ ਸਰੀਰ ਮਨ ਤਨ ਦੇ ਨਾਲ ਜੋਗ ਕਮਾਣ ਵਾਲਾ ਅਸਲ ਸੰਨਿਆਸੀ ਹੈ।
ਸਦਾ ਵਿਦੇਹੀ ਰਹਤੀ ਅਡੋਲਾ ਪਾਇਓ ਆਤਮ ਆਨੰਦੀ ਅਤੋਲਾ।
ਇਹਨੂੰ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮਹਾ ਆਤਮ ਆਨੰਦ ਦੀ ਪ੍ਰਾਪਤੀ ਹੋਈ ਹੈ ਤੇ ਹਰ ਵਕਤ ਆਨੰਦ ਵਿਚ ਰਹਿਣ ਵਾਲਾ ਹੈ ਤੇ ਇਹ ਬੇਦੇਹੀ ਹੈ। ਇਹਦੀ ਜਿਹੜੀ ਦੇਹੀ ਹੈ ਨਾ, ਇਹ ਦਿਸਣ ਵਿਚ ਦੇਹੀ ਹੈ ਪਰ ਇਹ ਸਥੂਲ ਦੇਹੀ ਦੇ ਵਾਂਗੂ, ਜਿਵੇਂ ਮਨੁੱਖਾਂ ਦੀ ਦੇਹੀ ਹੱਡ ਮਾਸ ਵਾਲੀ ਹੈ ਨਾ, ਇਹਦੀ ਦੇਹੀ ਉਸ ਤਰ੍ਹਾਂ ਦੀ ਨਹੀਂ। ਇਹਦੀ ਦੇਹੀ ਗੰਦਗੀ ਵਾਲੀ ਨਹੀਂ, ਇਹਦੀ ਦੇਹੀ ਵਿਦੇਹੀ ਹੈ। ਕਿਉਂਕਿ ਜਿਹੜੀ ਥਾਂ ਤੇ ਉਹ ਰਹਿੰਦੇ ਸੀ ਨਾ ਰਿਸ਼ੀ ਸੁਮੇਰ ਪਰਬਤ ਤੋਂ ਅੱਗੇ, ਉਥੇ ਦੇਹ ਵਾਲੇ ਤਾਂ ਰਹਿ ਨਹੀਂ ਸਕਦੇ ਕਿਉਂਕਿ ਸਰੀਰ ਨੂੰ ਸਾਹ ਦੀ ਜ਼ਰੂਰਤ ਹੈ। ਉਥੇ ਉਹਨਾਂ ਨੂੰ ਸਾਹ ਦੀ ਵੀ ਨਹੀਂ ਲੋੜ, ਕਿਸੇ ਤਰ੍ਹਾਂ ਦੀ ਲੋੜ ਨਹੀਂ। ਉਹ ਸਰੀਰ ਗੰਦਗੀ ਵਾਲਾ ਉਥੇ ਜਾ ਹੀ ਨਹੀਂ ਸਕਦਾ ਜਿੱਥੇ ਇਹ ਕਾਕ ਪਸੁੰਡ ਆਦਿ ਰਹਿੰਦੇ ਸੀ। ਇਹ ਤਪੱਸਿਆ ਕਰਨ ਵਾਲੇ ਵਿਦੇਹ ਸੀਗੇ ਤੇ ਸਤਿਗੁਰੂ ਜੀ ਕਹਿੰਦੇ ਭਾਈ ਮਰਦਾਨਾ ਜੀ, ਇਹਨਾਂ ਦਾ ਸਰੂਪ ਵਿਦੇਹੀ ਹੈ।
ਸ੍ਰੀ ਅੰਗਦ ਜੀ ਸੁਣੋ ਕਾਨੀ, ਮੈਂ ਬਿਲੋਕ ਹੁਣ ਬੋਲਿਓ ਬਾਨੀ।
ਤਾਂ ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ, ਉਸ ਵਕਤ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮੈਂ ਕਹਿਣ ਲੱਗਾ। ਭਾਈ ਬਾਲਾ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿਣ ਲੱਗੇ,
ਸ੍ਰੀ ਗੁਰੂ ਹਮਨੇ ਸੁਣਿਓ ਸੁਨਾਮਾ, ਦੱਤਾਤਰੇ ਪਾ ਜਾਗਿਆ ਬਰਾਮਾ।
ਇਹ ਪਾਤਸ਼ਾਹ ਮਹਾਰਾਜ ਜੀ, ਅਸੀਂ ਸੰਸਾਰ ਦੇ ਵਿਚ ਜਿਹੜੇ ਦੱਤਾਤਰੇ ਦਾ ਨਾਮ ਸੁਣਿਆ, ਕੀ ਇਹ ਉਹੀ ਦੱਤਾਤਰੇ ਹੈ ਜਿਹਦੇ ਬਾਰੇ ਸੰਸਾਰ ਲੋਕਾਂ ਵਿਚ ਗੱਲਾਂ ਬਾਤਾਂ ਨੇ ਵੀ ਬੜਾ ਵੱਡਾ ਸੰਨਿਆਸੀ ਸੀ ਜਿਹੜਾ ਇਹ ਸਾਹਮਣੇ ਪਿਆ ਹੋਇਆ, ਇਹ ਉਹੀ ਦੱਤਾਤਰੇ ਹੈ, ਇਹਦੇ ਬਾਰੇ ਦੱਸਣਾ ਕਰੋ।
ਅਬ ਇਹ ਬਦਨ ਬੁਲਾਇਆ ਚਾਹੀਏ, ਗਿਆਨ ਬਚਨ ਕੋ ਸੁਣੀਏ ਕਹੀਏ।
ਮਹਾਰਾਜ ਅਸੀਂ ਤੁਹਾਡੇ ਨਾਲ ਆਏ ਹੀ ਇਸੇ ਕਰਕੇ ਹਾਂ ਵੀ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣਗੇ, ਗਿਆਨ ਦੀਆਂ ਗੱਲਾਂ ਮਿਲਣਗੀਆਂ। ਪਾਤਸ਼ਾਹ ਜੀ ਇਸ ਦੱਤਾਤਰੇ ਨੂੰ ਬੁਲਾਓ, ਗੱਲਾਂ ਬਾਤਾਂ ਕਰੋ, ਸਾਡੇ ਹਿਰਦੇ ਵਿਚ ਵੀ ਗਿਆਨ ਪਵੇ।
ਸ੍ਰੀ ਗੁਰ ਬੈਨ ਪਨੇ ਤਬੀ ਤੁਮ ਹੋਤ ਸਰੀਰ ਤੇ ਬੋਲਤ ਨਾਈ।
ਸਤਿਗੁਰੂ ਮਹਾਰਾਜ ਜੀ ਦੱਤਾਤਰੇ ਨੂੰ ਕਹਿਣ ਲੱਗੇ ਵੀ ਉੱਠ ਭਾਈ, ਤੂੰ ਬੋਲਦਾ ਕਿਉਂ ਨਹੀਂ, ਆਪਣੀ ਜ਼ਬਾਨ ਤੋਂ ਰਸਨਾ ਤੋਂ ਕੁਝ ਬੋਲਣਾ ਕਰ।
ਜੋ ਲੱਗਦੇ ਨਿਰਾਸ਼ ਨਾ ਤੋ ਲੱਗ, ਇਉਂ ਸੁਣ ਸਮਝ ਮਨ ਮਾਈ।
ਤੂੰ ਤਾਂ ਇਸ ਤਰ੍ਹਾਂ ਹੈ ਜਿਵੇਂ ਨਿਰਾਸ਼ ਹੋਇਆ ਹੋਵੇ, ਕੁਝ ਬਚਨ ਕਹਿਣਾ ਕਰ ਆਪਣੇ ਮੁਖ ਤੋਂ।
ਖੋਲੋ ਨੈਣ ਰੱਖੋ ਮਨ ਕੋ ਥਿਰ, ਹੋਰ ਬਿਲੋਕ ਚਿੱਤ ਗੁਲਾਈ।
ਪਾਤਸ਼ਾਹ ਜੀ ਦੱਤਾਤਰੇ ਨੂੰ ਕਹਿਣ ਲੱਗੇ ਵੀ ਤੂੰ ਆਪਣਾ ਮਨ ਨਹੀਂ ਟਲਾਉਣਾ ਚਾਹੁੰਦਾ, ਕੋਈ ਨਹੀਂ ਕਿਰਿਆ ਕਰਨਾ ਚਾਹੁੰਦਾ, ਨਾ ਕਰ, ਪਰ ਆਪਣੀਆਂ ਅੱਖਾਂ ਖੋਲ ਕੇ ਸਾਡੇ ਨਾਲ ਬਚਨ ਤਾਂ ਕਰਨਾ ਕਰ।
ਇੱਕ ਹੀ ਵਿਆਪਕ ਹੈ ਸਭ ਮੈਂ, ਕਰਤਾਰ ਬਿਨਾ ਘਟ ਕੋ ਨਾ ਆਈ।
ਜਿਹੜੇ ਅਕਾਲ ਪੁਰਖ ਦਾ ਅੱਖਾਂ ਬੰਦ ਕਰਕੇ ਧਿਆਨ ਕਰਦਾ ਨਾ, ਉਹ ਅਕਾਲ ਪੁਰਖ ਸਾਰੀਆਂ ਘਟਾਵਾਂ ਵਿਚ ਦੇਖਣਾ ਕਰ ਵੀ ਬਾਹਰ ਵੀ ਉਹੀ ਹੈ, ਅੰਦਰ ਬਾਹਰ ਸਾਰੇ ਪਾਸੇ ਵਿਆਪਕ ਰਵਿਆ ਹੋਇਆ। ਇਹ ਦੱਤਾਤਰੇ ਆਪਣੀਆਂ ਅੱਖਾਂ ਖੋਲ ਕੇ ਦੇਖ ਵੀ ਬਾਹਰ ਵੀ ਉਹੀ ਹੈ ਜਿਹਦਾ ਤੂੰ ਅੰਦਰ ਧਿਆਨ ਕਰਦਾ, ਅੰਦਰ ਬਾਹਰ ਵਰਤਣ ਵਾਲਾ ਉਹੀ ਸਵਾਮੀ ਹੈ।
ਸਤ ਕਹੈ ਕਛ ਕਾਜ ਨਹੀਂ ਜਗ, ਬੋਲਨ ਕੋ ਨੈ ਮੋਏ ਸੁਭਾਉ।
ਤਾਂ ਦੱਤਾਤਰੇ ਕਹਿਣ ਲੱਗਾ, ਕਹਿੰਦਾ ਮਹਾਰਾਜ ਸੰਸਾਰ ਦੇ ਨਾਲ ਮੇਰਾ ਕੋਈ ਕੰਮ ਹੀ ਨਹੀਂ, ਜਿਹੜਾ ਹੈ ਹੀ ਸੰਸਾਰ ਦਾ ਘਰ ਹੈ ਸ਼ੰਕੇ ਦਾ, ਉਹਦੇ ਨਾਲ ਮੇਰੀ ਕੋਈ ਗੱਲਬਾਤ ਹੀ ਨਹੀਂ, ਤਾਂ ਦੱਸੋ ਮੈਂ ਕਿਉਂ ਸੰਸਾਰ ਦੇ ਵਿਚ ਬੋਲ ਕੇ ਆਪਣਾ ਜੀਵਨ ਵਰਥਾ ਕਰਾਂ, ਸੰਸਾਰ ਵਿਚ ਬੋਲਣ ਦਾ ਕੋਈ ਕੰਮ ਹੀ ਨਹੀਂ ਤਾਂ ਕਿਉਂ ਬੋਲਾਂ।
ਅਸ ਕੋ ਆਸ ਕੋ ਛੋੜ ਨਿਰਾਸ ਭਇਓ, ਮਨ ਕੀਨ ਸਦਾ ਸਿਰ ਨਾਏ ਡੁਲਾਓ।
ਸਾਰੀਆਂ ਆਸਾਂ ਨੂੰ ਛੱਡ ਕੇ ਮਨ ਨੂੰ ਨਿਰਆਸ ਬਣਾ ਲਿਆ ਹੈ। ਨਿਰਨਾਮ ਬਿਨਾਂ ਆਸਾ ਤੋਂ ਵੀ ਹੈ, ਨਿਰਨਾਮ ਇੱਕ ਆਸਾ ਦਾ, ਆਪਣੇ ਮਨ ਨੂੰ ਇੱਕ ਆਸ ਰੱਖ ਕੇ ਉਸ ਅਕਾਲ ਪੁਰਖ ਦੀ, ਮਨ ਵਿਚ ਇੱਕੋ ਆਸਾ, ਬਾਕੀ ਆਸਾਂ ਖਤਮ ਹੋ ਚੁੱਕੀਆਂ, महाराज अपने मन नु थिर करके बस रखना चाहुंदा हां।
पूर्ण भी करना हम पै और बीच बचियो ते सो लिव लाओ।
हे पातशाह जी, जेडी अकाल पुरख ने जीवा उपर कृपा कीती है, उस अकाल पुरख दा ध्यान ओदे विच लिव लान दी इच्छा है।
रोम रोम रचियो सो फली बिद क्यों रसना अब बैन अलाओ।
दत्तात्रेय कहन लगा, महाराज जेड़ा अकाल पुरख रोम रोम दे विच एक एक केस दे विच एक एक अंग दे विच शरीर विच सारियां थावां विच घट बार व्यापक है, जे शरीर विच सब कुछ पता भी है ही है तां बोलण दे नाल की फायदा। सारे पासे व्यापक उस रूप है, बस ओदे ध्यान विच रहना चाहुंदे हां।
क्यों पई सुनते मत को श्री गुरु बोले, तन तुम्हें मन रहती डोले।
दत्तात्रेय दे वचन सुन के पातशाह गुरु नानक महाराज जी कहन लगे, हे भाई दत्तात्रेय, तू धन है जिदे आप जिन्हें अपने मन नु अडोल कीता होया, मन दियां बिरतियां खत्म करके केवल अकाल पुरख दे ध्यान विच जुड़िया रहना है।
आत्म ज्ञान उदत के माई रहो मीन यो मगन सदाए।
तेरा ता ध्यान तेरा हिरदे विच ज्ञान इसे तरह वसया होया, तेरा मन ज्ञान दे विच रहण दी इच्छा करदा हर वक्त उस अकाल पुरख दे ज्ञान विच। जिवें मछली पानी दे विच रहण तो बिना नहीं रह सकदी, जिवें मछली दा ध्यान मछली दी इच्छा पानी विच रहण दी है, इसे तरह तेरा ध्यान तेरी इच्छा आत्म ज्ञान विच रहण दी है।
कुंडल कटका दक लंकारा सब कूरे और बीच बिचारा।
जिन्हें भी सोने दे गहने सोने दे पदार्थ धन मोती आदि सब कुछ, उन्हां चीजां नूं तू अपने मन विच झूठा समझा होया, अपने मन विच तू जानदा है भी सारा कुछ जिन्हें पदार्थ ने झूठे हन।
जो कंचन है सर्व अधारा सो साचो नीकी बिद धारा।
जेड़ा सोनिया दा सोना कंचन दा कंचन असल स्वरूप सब दा आधार ओ अकाल पुरख वाहिगुरु, उस नु तू अपने मन विच वसाया होया है।
अस कह कर मिल आप समाई हरकत पे दो दिश सुख पाई।
इस तरह आपस विच वचन कर रहे गुरु पातशाह गुरु नानक देव साहिब महाराज जी अते दत्तात्रेय आपस विच मिल के बहुत प्रसन्न होए।
केतक काल बैठते पासा जलनो त्यार पए सुख रासा।
काफी समा पातशाह महाराज जी ने दत्तात्रेय दे नाल वचन बिलास कीते, उस अकाल पुरख दियां सिफतियां शलाघा करन तो बाद गुरु महाराज जी ने अगे चालना मारना कीता।
कर बंधन को शीश निवाए आगे श्री गुरु बोर सिधाए।
दत्तात्रेय नु नमस्कार करके सतगुरु महाराज जी ने अगे चाला मारिया।
कमल बदन सुख सदन सुआमन पूरन त्याए पयो मन भावन।
दत्तात्रेय नु नमस्कार करके सतगुरु पातशाह महाराज ने दत्तात्रेय दी थां तो अगे हुण ध्रुव प्रहलाद आदि थावां ते उस पासे जा रहे हन। सतगुरु महाराज जी अगे जाणगे ओ प्रसंग जेडे प्रहलाद भगत दे नाल ध्रुव भगत दे नाल हन, ओ आपां अगले प्रकरणा विच श्रवण करांगे जी। समय दे लिहाज नाल समाप्ति है। सतगुरु महाराज जी दियां विचारां करदिआं अनेकां प्रकार दियां पुल्लां हो जांदियां हन। गुरु महाराज जी अते गुरु की साध संगत बख्शण योग है, बख्श लैणा जी। वाहे गुरु वाहे गुरु वाहे गुरु। वाहे गुरु वाहे गुरु वाहे गुरु। हे अच्युत हे पार ब्रह्म अविनाशी अघनाश, हे पूरण हे सर्व मैं दुख भंजन गुण दास। हे निरंकार हे निर्गुण सब टेक हे गोविंद हे गुण निधान जाके सराब रे
हे अपरंपर हर हरे
हरि होवन हार
हे संतान के सदा संग निधारायार हे ठाकुर हो दास रो
मन निर्गुण गुण नहीं कोय
नानक
दीजै नाम दान राखो यह परोय
आए प्रभु शरणागति
कृपा निर्दयाल एक हर हर मन बसो नानक हो तन्याल
वाहिगुरु नाम जाजै चले सूत्रे पार
जो शरदा कर सेवन दे गुर पार उतारण हार
वाहिगुरु नाम जाजै चले सूत्रे पार
जो शरदा कर सेवन दे गुर पार उतारण हार
वाहिगुरु जी का खालसा
वाहिगुरु जी की फतेह।